उसे 1 रुपया अगते 1000 रुपए तो भी ज्यादा हो तुमसे। लालच है, लालच गद्दी दा होवे, लालच पैसे दा होवे, किसी किस्म दा लालच है। लालच आ गया अंदर, इंसान रुखसत हो गया, शैतान बाकी रह गया। इस लालच दा कारण कई हत्यारियां ने कुआरियां लड़कियां दे सिर वढ़ ले, साबित केस दिखा के कि अंधार ये सिख दा सिर है। तमिबता पई है, वक्त विचार है, सो बंदा होई। पंजाब दा पदर छड़े आ सिखा ने, कुछ पहाड़ा ते चले गए, कुछ बीकानेर वाले चले गए। आन सुने मिले खान बहादुर, पंजाब चो सिख बिल्कुल मिटा देते गए, कहते खत्म हो गए, पूरी तरह खत्म हो गए। आंदा फिर परखना पवेगा, इस तो बिना गुजारा नहीं। हकीम ने कहा कि मरीज मर गए, एदे विच कोई सा बाकी नहीं। देख दियो पैर ठंडे हो गए, हाथ ठंडे हो गए, दिल दी धड़कन नहीं, साह नहीं आउंदा, मर गया है। करदियां नूं शांति नहीं, उन्हां उच्चा एक वैद बुला लिया। उन्हें कहिंदा वैद जी की लैण आए हो, ये तो मर चुका है। कहिंदा घबराओ ना, मैनूं थोड़ा जिहा तजर्बा करके वेख लैण दियो। रूं दा खंभा जरा कि नक दे सामने कीता है, जे थोड़ी बहुती भी अंदरों हवा आउंदी होई खंभा हिलेगा, नहीं हिलेगा। वैद जी हुण तसली होगी, कहिंदा भी एक तजर्बा होर है। काली पूरी मिर्च पी के बरी करके अख दी पलक उठा के बिक तोड़ दी है। शरीर का सब तो कोमल अंग है अख, जे हुण भी इन्हें अख ना फरकी तो मर गया समझ लवां। इसे तरह खालसा जी किसी भी कौम का सब तो कोमल अंग वो होया करता है जिथे सिर चुका। जेड़ी कौम अपने धर्म मंदरां दी बेअदबी बर्दाश्त कर सकती है, वह ना समझे कि मैं ज्यौदियां विच हां, उसनूं मर गई मन लेना चाहिए। फिर आखिरी चोट ला के देख ली जाएगा। हुक्म पहुंचा है इलाके का चौधरी बहुत सारिया फौजा रह के हरिमंदर साहब जा बैठा है। वह हरिमंदर जो देवत्या वास्ते उसारे आ गई, अल्लाह के कर शैतान आ गए।
ਕੁੱਕਾ ਕਰ ਕਰਿਆ ਅਰਕਸ਼ਿਆ ਵੀ ਉਸਨੇ
ਇੱਕ ਹੋਰ ਚੀਜ਼ ਸਮਝਣੀ ਚਾਹੀਦੀ ਹੈ ਬਈ, ਹਰ ਇੱਕ ਇਨਸਾਨ ਕੁਰਬਾਨੀ ਨਹੀਂ ਕਰ ਸਕਦਾ ਕਰਦਾ, ਉਹਦੇ ਸਾਹਮਣੇ ਕਈ ਮਜਬੂਰੀਆਂ ਹੋ ਜਾ ਕਰਦੀਆਂ, ਪਰ ਹਰ ਇੱਕ ਦੇ ਸ਼ਰਧਾ ਤਾਂ ਉਸ ਪਾਸੇ ਹੋਣੀ ਚਾਹੀਦੀ ਹੈ। ਉਹ ਆਦਮੀ ਇੰਨੇ ਖਤਰਨਾਕ ਨਹੀਂ ਜਿਹਨਾਂ ਦੀ ਸ਼ਰਧਾ ਹੈ, ਪਰ ਕੁਰਬਾਨੀ ਕਰਨ ਦੇ ਰਾਹ ਵਿੱਚ ਰੁਕਾਵਟ ਨਹੀਂ ਹਨ, ਆਪਣੀ ਕਮਜ਼ੋਰੀ ਦੇ ਕਾਰਨ ਭਜੜ ਜਾਇਆ ਕਰਦੇ ਨੇ। ਪਰ ਜ਼ਿਆਦਾ ਖਤਰਨਾਕ ਉਹ ਹੋਇਆ ਕਰਦੇ ਨੇ ਜੋ ਕੁਰਬਾਨੀ ਦਾ ਨਾਰਾ ਦਿੰਦੇ ਹਨ ਤੇ ਆਪਣੇ ਮਨ ਵਿੱਚ ਕੋਈ ਖੋਟ ਹੋਇਆ ਕਰਦਾ ਹੈ, ਆਪਣੇ ਮਨ ਵਿੱਚ ਕੋਈ ਲਾਲਚ ਹੋਇਆ ਕਰਦਾ ਹੈ, ਉਹ ਜ਼ਿਆਦਾ ਖਤਰਨਾਕ ਹੋਇਆ ਕਰਦੇ ਨੇ। ਜਿਸ ਕੌਮ ਦੇ ਆਗੂ ਇਹ ਨਹੀਂ ਸੋਚਦੇ ਕਿ ਸਾਡਾ ਨਿਸ਼ਾਨਾ ਕੌਮ ਹੈ, ਉਹਦੀ ਬਿਹਤਰੀ ਹੈ ਜਾਂ ਆਪਣੀ ਗਰਜ਼ ਹੈ, ਉਹਨਾਂ ਬਾਬਤ ਕਹਿਣਾ ਬੜਾ ਮੁਸ਼ਕਲ ਹੈ। ਸਾਰੇ ਖਬਰਾਂ ਪਹੁੰਚ ਗਈਆਂ, ਭਾਂਬੜੇ ਬਾਹਰ ਉੱਠੇ ਨੇ, ਲਾਕੇ ਸਿੰਘ ਚਲੇ ਗਏ, ਘਰਾਂ ਵਿੱਚ ਅਫਸਰਾਂ ਵਾਲੇ ਗ੍ਰਿਸ਼ਤੀ ਹੋ ਕੇ ਪੜ੍ਹਦੇ ਹਨ, ਆਹੀ ਪੜ੍ਹਦੇ ਹਨ, ਪਰ ਕਰਨ ਜੋਗੇ ਕੁਝ ਨਹੀਂ। ਬੁਲਾਕਾ ਸਿੰਘ ਹਲਵਾ ਰਹੇ ਹੈ, ਕਨੀ ਖਬਰ ਪਈ, ਸਭ ਕੁਝ ਤਿਆਗ ਦਿੱਤਾ ਹੈ, ਹਥਿਆਰ ਸੰਭਾਲੇ ਨੇ, ਅੰਮ੍ਰਿਤਸਰ ਨੂੰ ਤੁਰ ਪਏ ਹੈ। ਤੇ ਚਲਦਿਆਂ ਚਲਦਿਆਂ ਦਿਲ ਵਿੱਚ ਇੱਕ ਨਵਾਂ ਖਿਆਲ ਆਇਆ, ਸੋਚਦਾ ਬੁਲਾਕਾ ਸਿੰਘ ਆ, ਤੂੰ ਜਾ ਕੇ ਸ਼ਹੀਦ ਹੋ ਜਾਏਗਾ, ਲੋਕ ਤੇਰੀਆਂ ਵਾਰਾਂ ਗਾਇਆ ਕਰਨਗੇ, ਤੇਰਾ ਬਹੁਤ ਸਤਿਕਾਰ ਹੋਏਗਾ, ਪਰ ਜੋ ਉੱਥੇ ਅਤਿਆਚਾਰ ਹੋ ਰਿਹਾ ਹੈ ਤੂੰ ਉਹ ਤਾਂ ਦੂਰ ਨਹੀਂ ਕਰ ਸਕੇਗਾ। ਇਸ ਤਰ੍ਹਾਂ ਨੂੰ ਚੰਗਾ ਨਹੀਂ ਕਿ ਬੀਕਾਨੇਰ ਵਿੱਚ ਬੈਠੇ ਸਿੰਘਾਂ ਨੂੰ ਖਬ ਪੁਜਾ ਦਿੱਤੀ ਜਾਏ ਕਿ ਤੇ ਰੱਖੋ ਖਾਲਸਾ ਜੀ, ਕੌਮ ਦੀ ਖਾਤਰ ਮਰਨ ਨਾਲੋਂ ਕੌਮ ਦੀ ਖਾਤਰ ਜਿਉਣਾ ਹਜ਼ਾਰਾਂ ਮੁਸ਼ਕਲ ਹੋਇਆ ਕਰਦਾ ਹੈ। ਮਰਨ ਵਾਲਾ ਮਰ ਗਿਆ, ਕਿਸੇ ਬਹਾਨੇ ਵੀ ਮਰ ਗਿਆ, ਗੱਲ ਮੁੱਕ ਗਈ ਹੈ, ਕੋਈ ਵਾਦ ਕਾਟ ਕਿਸੇ ਨਹੀਂ ਹੋ ਸਕਦੀ, ਉਹਦੀ ਇੱਜ਼ਤ ਕੋਈ ਤਬਾਹ ਨਹੀਂ ਲੱਗ ਸਕਦਾ। ਪਰ ਜਿਉਂਦਿਆਂ ਦਾ ਰਾਹ ਵਿੱਚ ਕਈ ਮੁਸੀਬਤਾਂ ਹਨ, ਇੱਥੇ ਲਾਲਚ ਹੈ, ਇੱਥੇ ਮੋਹ ਹੈ, ਇੱਥੇ ਪਤਨੀ ਦਾ ਲਾਲਚ ਹੈ, ਪਤਨੀ ਦਾ ਲਾਲਚ ਹੈ, ਦੌਲਤ ਦਾ ਲਾਲਚ ਹੈ। ਟਾੜੀਆਂ ਦੀ ਪਰੰਪਰਾ ਰਾਜਸਥਾਨ ਵਿੱਚੋਂ ਆਈ, ਪਹਿਲੋ ਪਹਿਲ ਟਾੜੀ ਅਖਵਾਉਣ ਵਾਲਿਆਂ ਨੂੰ ਉਹ ਆਪਣੀ ਬੋਲੀ ਵਿੱਚ ਕੜਕਾ ਕਿਆ ਕਰਦੇ ਸਨ। ਉੱਥੋਂ ਦੀ ਇੱਕ ਸੈਨਾਨੀ ਵਾਰ ਬਹੁਤ ਪ੍ਰਸਿੱਧ ਹੈ, ਛੋਟੇ ਛੋਟੇ ਰਜਵਾੜਿਆਂ ਵਿੱਚ ਰਾਜਪੂਤਾਨਾ ਵੰਡਿਆ ਹੋਇਆ ਸੀ, ਹਰ ਅਮੀਰ ਆਪਣੀ ਰਿਆਸਤ ਦਾ ਖੁਦ ਮੁਖਤਾਰ ਮਾਲਕ ਹੈ। ਦੂਸਰੀ ਤਾੜ ਆਉਂਦੀ ਸੀ, ਲੁੱਟ ਕੇ ਲੈ ਜਾਇਆ ਕਰਦੀ ਸੀ, ਤਾਂ ਬਾਹਰ ਦੁਆਰ ਤੇ ਖਲੋਤੇ ਨੇ ਸ਼ਹਿਨਾਈ ਵਜਾਣੀ ਹੈ, ਗਿੱਧਾ ਅਰਥ ਸੀ ਕਿ ਦੁਸ਼ਮਣ ਆ ਰਹੇ ਹੈ, ਤਾਂ ਸੈਨਾਨੀ ਇਸਦਾ ਉਸ ਬੋਲੀ ਵਿੱਚ ਅਰਥ ਹੈ ਆਖਰੀ ਨਿਸ਼ਾਨੀ। ਅਸੀਂ ਕਹਿੰਦੇ ਨਾ ਵਿਛੜ ਲੱਗੇ ਮਿੱਤਰ ਨੂੰ ਕੋਈ ਆਖਰੀ ਨਿਸ਼ਾਨੀ ਤਾਂ ਦੇ ਜਾ, ਉਹਨਾਂ ਦੀ ਭਾਸ਼ਾ ਵਿੱਚ ਇਸ ਨੂੰ ਸੈਨਾਨੀ ਕਿਹਾ ਜਾਂਦਾ। ਤਾਂ ਕਥਾ ਇਉਂ ਆਉਂਦੀ ਹੈ ਕਿ ਜਵਾਨ ਰਾਜਪੂਤ ਵਿਆਹ ਕੇ ਲਿਆਇਆ ਡੋਲੀ, ਅਜੇ ਪਹਿਲੀ ਰਾਤ ਹੈ ਉਹਨਾਂ ਦੇ ਮਿਲਣ ਦੀ, ਆਹਮੋ ਸਾਹਮਣੇ ਬੈਠੇ ਨੇ, ਬਾਹਰੋਂ ਸ਼ਹਿਨਾਈ ਦੀ ਆਵਾਜ਼ ਆਈ ਹੈ, ਤੇ ਰਾਜਪੂਤ ਨੌਜਵਾਨ ਲੜਕੀ ਕਹਿਰ ਵਿੱਚ ਆ ਕੇ ਕਹਿੰਦੀ ਸ਼ਹਿਨਾਈ ਵੱਜ ਰਹੀ ਹੈ, ਹਥਿਆਰ ਸੰਭਾਲੋ ਔਰ ਜਾਓ। ਹੱਸ ਕੇ ਕਹਿੰਦਾ ਸ਼ਹਿਨਾਈ ਤਾਂ ਰੋਜ਼ ਵੱਜੇਗੀ, ਮੇਰਾ ਸਮਾਂ ਦੁਬਾਰਾ ਨਹੀਂ ਮਿਲਣਾ। ਉੱਠ ਕੇ ਖਲੋ ਗਈ, ਕਹਿੰਦੀ ਅੱਛਾ ਇਹ ਗੱਲ ਹੈ, ਇਹਦਾ ਮਤਲਬ ਹੈ ਕਿ ਰਾਜਪੂਤਾਂ ਵਾਲਾ ਲਹੂ ਤੇਰੇ ਵਿੱਚ ਠੰਡਾ ਪੈ ਗਿਆ, ਤੂੰ ਨਹੀਂ ਜਾਏਗਾ ਤਾਂ ਮੈਂ ਜਾਣ ਵਾਸਤੇ ਤਿਆਰ ਹਾਂ। ਉੱਠ ਬੈਠੀ ਹੈ, ਸ਼ਰਮਸਾਰ ਥੋੜਾ ਜਿਹਾ ਹੋਇਆ, ਸਿਰ ਚੁਕਾਇਆ, ਕਹਿੰਦਾ ਨਹੀਂ ਮੈਂ ਜਾਵਾਂਗਾ। ਥੋੜੀ ਦੂਰ ਗਿਆ ਹੈ, ਫਿਰ ਦੇ ਵਿੱਚ ਖਿਆਲ ਆ ਗਿਆ, ਉੱਥੇ ਕੀ ਪਤਾ ਬਚ ਕੇ ਆਵਾਂਗਾ ਜਾਂ ਮਾਰਿਆ ਜਾਵਾਂਗਾ, ਮਗਰ ਇਹ ਸ਼ੁਰੂ ਤਾਂ ਫਿਰ ਵੇਖਣੀ ਨਸੀਬ ਨਹੀਂ ਹੋਏਗੀ। ਫਿਰ ਪਰਤੇ ਆਇਆ, ਮਹਿਲਾਂ ਦੇ ਕੋਲ ਖਲੋ ਕੇ ਨੌਕਰ ਨੂੰ ਕਹਿੰਦਾ ਜਾਂ ਆਪਣੀ ਮਾਲਕ ਨੂੰ ਕਹੋ ਮੈਂ ਜਾ ਰਿਹਾ ਜੰਗ ਵਿੱਚ, ਕੋਈ ਨਿਸ਼ਾਨੀ ਤੇ ਦੇ ਦੇਵੇ। ਤੇ ਲੜਕੀ ਨੇ ਸੋਚਿਆ ਕਿ ਮੇਰਾ ਮੋਹ ਇਸ ਨੂੰ ਰਾਹ ਵਿੱਚੋਂ ਮੋੜ ਲਿਆ ਹੈ, ਤੇ ਕੀ ਪਤਾ ਇਹੀ ਮੇਰਾ ਮੋਹ ਇਸ ਨੂੰ ਮੈਦਾਨ ਵਿੱਚੋਂ ਲੜਦੇ ਨੇ ਵੀ ਗੀਦੀ ਬਣਾ ਕੇ ਲੈ ਆਵੇ। ਤਾਂ ਨੌਕਰ ਨੂੰ ਬੁਲਾਇਆ, ਛਾਲ ਲਿਆਓ, ਰੇਸ਼ਮੀ ਰੁਮਾਲ ਲਿਆਓ, ਮੈਂ ਆਪਣੇ ਪਤੀ ਨੂੰ ਨਿਸ਼ਾਨੀ ਦੇਣਾ ਚਾਹਨੀ ਹੈ। ਮਾਰੀ ਖੰਜਰ, ਸਿਰ ਕੱਟ ਲਿਆ ਆਪਣਾ, ਥਾਲੀ ਵਿੱਚ ਜਾ ਪਿਆ। ਕਹਿੰਦਾ ਜਾ ਜਾ ਕੇ ਉਸਨੂੰ ਇਹ ਮੇਰੀ ਨਿਸ਼ਾਨੀ ਦੇ ਦੇ। ਸੋ ਮੇਰੇ ਖਾਲਸਾ ਜੀ, ਕੌਮਾਂ ਵਿੱਚ ਜਿੰਨਾ ਚਿਰ ਇਹ ਜਜ਼ਬਾ ਹੈ, ਕੌਮਾਂ ਜਿਉਂਦੀਆਂ ਰਹਿੰਦੀਆਂ ਨੇ, ਜਿੰਨਾ ਚਿਰ ਇਹ ਜਜ਼ਬਾ ਖਤਮ ਹੋ ਜਾਏ ਕੰਮ ਮਿਟ ਜਾਇਆ ਕਰਦੀਆਂ ਹਨ। ਨਾਰਾਜ਼ ਨਾ ਹੋਣਾ, ਸਾਡੇ ਗੱਭਰੂਆਂ ਵਿੱਚ ਤੇ ਜਜ਼ਬਾ ਹੋਏਗਾ, ਮਰ ਮੇਰੇ ਵਰਗੇ ਬੁੱਢਿਆਂ ਵਿੱਚ ਜਿੱਡੀ ਛੇਤੀ ਗੱਭਰੂ ਮਰ ਲਈ ਤਿਆਰ ਹੋ ਜਾਇਆ ਕਰਦਾ ਹੈ। ਬੁਢਾਪੇ ਵਿੱਚ ਜ਼ਿੰਦਗੀ ਦਾ ਲਾਲਚ ਬਹੁਤਾ ਵੱਧ ਜਾਂਦਾ, ਮੁੜ ਕੇ ਮਰਨ ਲਈ ਮੁਸ਼ਕਲ ਬਣ ਜਾਇਆ ਕਰਦਾ ਹੈ। ਹੈਰਾਨ ਹਾਂ, ਅਸੀਂ ਅਰਦਾਸਾਂ ਰੋਜ਼ ਕਰਦੇ ਹਾਂ, ਬਹੁਤ ਜਨਮਣਾ ਆਵਾਂ, ਇਤਨੀ ਬੇਸਮਝੀ ਦੀ ਗੱਲ ਹੈ, ਕਿਤੇ ਹੋਰ ਭਾਵੇਂ ਸ਼ਬਦ ਕਿਹਾ ਗਿਆ, ਅਰਥ ਹੋਰ ਲੈ ਜਾਂਦੇ ਨੇ। ਬਹੁਤ ਜਨਮਣਾ ਆਵਾਂ, ਪਰ ਜਿਹੜਾ ਜਨਮ ਮਿਲਿਆ ਇਹ ਛੱਡਣ ਨੂੰ ਜੀ ਨਹੀਂ ਕਰਦਾ। ਕਿਸੇ ਗੱਭਰੂ ਨੂੰ ਕਹੇ ਜੇ ਜਾ ਤੂੰ ਮਰ ਜਾ, ਹੱਸ ਕੇ ਟਾਲ ਦੇਵੇਗਾ। ਕਿਸੇ ਮੇਰੇ ਵਰਗੇ ਬੁੱਢੇ ਨੂੰ ਤੇ ਜੇ ਫਿਰ ਪਿੱਛੇ ਕੋਈ ਪਦਵੀ ਵੀ ਲੱਗੀ ਹੋਵੇ ਤੇ ਫਿਰ ਤਾਂ ਰੱਬ ਹੀ ਰਾਖਾ ਹੈ, ਉਹਨੂੰ ਕਹਿ ਦਿਓ ਤੁਹਾਡੇ ਗਲ ਪੈਣ ਵਾਸਤੇ ਆ ਜਾਏਗਾ। ਸੋ ਨਾਰਾਜ਼ ਨਾ ਹੋਣਾ ਕਿ ਸਾਡੀ ਬੁੱਢੀ ਲੀਡਰਸ਼ਿਪ ਵਿੱਚੋਂ ਉਹ ਮਰਨ ਚਾਹ ਖਤਮ ਹੋ ਗਿਆ ਹੈ। ਸਾਰੀ ਕੌਮ ਦੇ ਸਿਰ ਮੁਸੀਬਤ ਜੋ ਹੈ ਉਹਦੇ ਜ਼ਿੰਮੇਵਾਰ ਉਹ ਹਨ, ਕਦੇ ਸੰਭਲਣਗੇ ਭਾਈ? ਖੈਰ ਮੈਂ ਅਰਥ ਕਰ ਰਿਹਾ ਸੀ, ਮੰਜ਼ਲਾ ਮਾਰਦਾ ਮਾਰਦਾ ਚੱਲਿਆ ਹੈ ਬੁਲਾਕਾ ਸਿੰਘ, ਜਿੱਥੇ ਬੈਠਾ ਹੈ ਸਰਦਾਰ ਬੁੱਢਾ ਸਿੰਘ ਦਾ ਔਰ ਸ਼ਾਮ ਸਿੰਘ ਦਾ ਜਥਾ, ਉਹਨਾਂ ਸਾਹਮਣੇ ਜਾ ਪਹੁੰਚਿਆ ਹੈ। ਤਾਂ ਕਿ ਆਏ ਵੀਰ, ਪੰਜਾਬ ਤੋਂ ਆਇਆ ਹੈ ਮੇਰਾ ਮਿੱਤਰ, ਇਸ ਤੋਂ ਪੰਜਾਬ ਦੀ ਖਬਰ ਸੁਣੀਏ। ਜੇ ਤੇਰਾ ਕੋ ਖਾਲਸਾ ਜੀ, ਪੰਜਾਬ ਔਰ ਸਿੱਖ ਨੂੰ ਵੱਖਰੋ ਵੱਖਰਾ ਨਹੀਂ ਕੀਤਾ ਜਾ ਸਕਦਾ। ਕੋਈ ਸਮਾਂ ਆਏਗਾ, ਸਾਡੇ ਲੀਡਰ ਕਹਿੰਦੇ ਨੇ, ਉਹ ਅਜੇ ਵੀ ਸਾਡੇ ਤੁਸੀਂ ਗੁਣ ਗਾਓ, ਅਸਾਂ ਅੰਮ੍ਰਿਤਸਰ ਰੱਖ ਰਿਹਾ, ਅਸਾਂ ਆਨੰਦਪੁਰ ਰੱਖ ਰਿਹਾ, ਪਰ ਇਹ ਕੋਈ ਭਲਾ ਮਾਨਸ ਨਹੀਂ ਮੰਨਦਾ ਕਿ ਨਨਕਾਣਾ ਸਾਹਿਬ ਔਰ ਦੇਣਾ ਕਿਹਨੇ ਪ੍ਰਮਾਣ ਕਰ ਲਿਆ ਸੀ, ਇਹ ਨਹੀਂ ਮੰਨੇਗਾ ਕੋਈ। ਖੈਰ ਮੈਂ ਅਰਥ ਕਰ ਰਿਹਾ ਸੀ, ਜਾ ਪਹੁੰਚਿਆ ਹੈ ਤਾਂ ਕਿ ਆਏ ਸਿੱਖਾ ਪੰਜਾਬ ਦੀ ਗੱਲ ਸੁਣਾ, ਪੰਜਾਬ ਔਰ ਸਿੱਖ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਦਿਲ ਪਾ ਰਿਹਾ ਹੈ, ਕਹਿੰਦਾ ਮਿੱਤਰੋ, ਦੁੱਖਾਂ ਦੀ ਕਹਾਣੀ ਵਾਰ ਵਾਰ ਨਹੀਂ ਸੁਣਾਈ ਜਾ ਸਕਦੀ। ਇਹ ਕਹਿੰਦੇ ਅੰਦਰੋਂ ਛਾਤੀ ਵਿੱਚ ਪਾਂਬੜ ਵੱਲਦੇ ਨੇ, ਜ਼ੁਬਾਨ ਸੜਦੀ ਹੈ, ਹੰਝੂ ਵੀ ਬਲਵੇਂ ਟਿਕਿਆ ਕਰਦੇ ਨੇ। ਕਿਸੇ ਸੰਗਤ ਬੈਠੀ ਹੈ, ਮੈਂ ਇੱਕ ਹੀ ਵਾਰ ਚੱਲ ਕੇ ਕਹਿ ਦੇਣਾ, ਸੁਖਲੋਤਾ ਸੰਗਤ ਵਿੱਚ ਸਰਦਾਰ ਬੁਲਾਕਾ ਸਿੰਘ ਇਉਂ ਅਰਥ ਕਰ ਰਿਹਾ ਹੈ।
ਪੰਜਾਬ ਦੀ ਧੀ
ਵਿੱਚ ਜਿੰਨਾ ਇਨਸਾਨ ਨੂੰ ਕ੍ਰੋਧ ਆਉਂਦਾ ਚੱਲਣਾ ਬੜਾ ਮੁਸ਼ਕਲ ਹੋ ਜਾ ਕਰਦਾ। ਸਧਾਰਨ ਸਿੱਖ ਹੈ ਨਾ ਬੁਲਾਕਾ ਸਿੰਘ ਤੇ ਬੈਠਾ ਜਥੇਦਾਰ ਕਹਿਣ ਵਿੱਚ ਆਇਆ ਕਿ ਤਾਨੇ ਵਜੋਂ ਉਸਨੂੰ ਇਉਂ ਕਹਿੰਦਾ ਕਿਵੇਂ ਬਈ ਉੱਠਦੀ ਹੈ ਵੇਲ ਚੋਟੀ ਤੱਕ ਪਹੁੰਚ ਜਾਂਦੀ ਹੈ ਫੁੱਲਾਂ ਦਾ ਸ਼ਿੰਗਾਰ ਦਿੰਦੀ ਹੈ ਦਰਖਤ ਨੂੰ ਮਗਰ ਉਸ ਚ ਆਪਣੇ ਚ ਹਿੰਮਤ ਨਹੀਂ ਹੈ ਖਲੋਣ ਦੀ ਇਹ ਦਰਖਤ ਪੁੱਟਿਆ ਜਾਏ ਵੇਲ ਨਾਲ ਹੀ ਛਿੱਕ ਪਿਆ ਕਰਦੀ ਹੈ ਖਤਮ ਹੋ ਜਾਇਆ ਕਰਦੀ ਇਸੇ ਤਰ੍ਹਾਂ ਜਿਹੜੀਆਂ ਕੌਮਾਂ ਦੂਸਰਿਆਂ ਦੇ ਸਹਾਰੇ ਤੇ ਜਿਉਣਾ ਲੋਕ ਦੀਆਂ ਹਨ ਉਸ ਵੇਲ ਵਾਂਗ ਹਨ ਜਿਸ ਚ ਆਪਣੇ ਖਲੋਣ ਦੀ ਸ਼ਕਤੀ ਦੀ ਬੜਾ ਤਾਣਾ ਦਿੱਤਾ ਹੈ ਮੈਂ ਕਈ ਵਾਰ ਸੋਚਿਆ ਕਰਦਾ ਹਾਂ ਜਿੰਨੇ ਤਾਣੇ ਇਨਸਾਨ ਦੂਸਰਿਆਂ ਨੂੰ ਦਿੰਦਾ ਜਿੰਨੇ ਔਗਣ ਦੂਜਿਆਂ ਦੇ ਵਿਚਾਰਦਾ ਜਿੰਨੀ ਨੁਕਤਾਚੀਨੀ ਦੂਸਰਿਆਂ ਤੇ ਕਰਦਾ ਜੇ ਉਸ ਤੋਂ ਦਸਵਾਂ ਹਿੱਸਾ ਵੀ ਆਪਣੇ ਤੇ ਨੁਕਤਾਚੀਨੀ ਕਰ ਲਵੇ ਤੇ ਇਨਸਾਨ ਦੀ ਜਗ੍ਹਾ ਭਗਵਾਨ ਬਣ ਜਾਏ ਪਰ ਆਪਣੇ ਅੰਦਰ ਝਾਤੀ ਮਾਰਨਾ ਸਾਡਾ ਸੁਭਾਅ ਨਹੀਂ ਹੈ ਦੂਸਰਿਆਂ ਦੀ ਔਗਣ ਪਾਲਣਾ ਉਹ ਬੜਾ ਆਸਾਨ ਹੈ, ਉਸ ਵਿੱਚ ਲੱਗਦਾ ਕੋਈ ਨੀ। ਤਾਂ ਖੈਰ ਇਹ ਤਾਣਾ ਸੁਣਿਆ ਤੇ ਚੁਗਿਆ ਬੁਲਾਕਾ ਸਿੰਘ, ਅੰਦਰ ਝਾਤੀ ਮਾਰੀ। ਬੁਲਾਕਾ ਸਿੰਘ ਲੋਕਾਂ ਦੀ ਨਜ਼ਰ ਵਿੱਚ ਹੈ ਤਾਂ ਕਮਜ਼ੋਰ ਹੀ ਨਾ, ਕਿ ਇਹ ਬਹਾਨਾ ਤਾਂ ਨਹੀਂ ਸੀ ਲਾ ਲਿਆ, ਮੌਤੋਂ ਤਾਂ ਨਹੀਂ ਸੀ ਡਰ ਗਿਆ ਵੀ ਮੈਂ ਚੱਲਾਂ ਜਾ ਕੇ ਪਤਾ ਦਿਆਂ ਸ਼ਹੀਦ ਕੋਈ ਨੀ ਹੋ ਗਿਆ। ਠੀਕ ਹੈ, ਅੰਦਰ ਝਾਤੀ ਮਾਰੀ, ਕੋਈ ਕਮਜ਼ੋਰੀ ਨਜ਼ਰ ਨਹੀਂ ਆਈ, ਪਰ ਫਿਰ ਵੀ ਸੋਚਦਾ ਹੈ ਕਿ ਲੋਕਾਂ ਤੇ ਅਸਰ ਤਾਂ ਇਸਦਾ ਮਾੜਾ ਪੈ ਸਕਦਾ ਹੈ। ਇੱਕ ਹਿੰਦੀ ਦਾ ਮਿਸਰਾ ਹੈ, ਮਦਰਾ ਮਾਨਤ ਹੈ ਸਭੀ, ਦੁੱਧ ਕਲਾਲੀ ਹਾਥ ਛੇਕੇ ਤੇ ਖਲੋ ਕੇ, ਦੁੱਧ ਦਾ ਗਿਲਾਸ ਵੀ ਪੀਓਗੇ ਵੇਖਣ ਵਾਲੇ ਕਹਿਣਗੇ ਸ਼ਰਾਬ ਪੀ ਰਹੀ ਹੈ। ਸੁਚੇਤੇ ਰੱਖੋ ਖਾਲਸਾ ਜੀ, ਬੁਰਾਈ ਤੋਂ ਬਦਲਣਾ ਹੀ ਲਾਜ਼ਮੀ ਨਹੀਂ, ਬਦਨਾਮੀ ਤੋਂ ਬਗਣਾ ਵੀ ਓਨਾ ਹੀ ਲਾਜ਼ਮੀ ਹੋਇਆ ਕਰਦਾ, ਤਾਂ ਕਿ ਦੂਸਰੇ ਤੇ ਉਹਦਾ ਅਸਰ ਨਾ ਪਏ। ਸਿਰ ਝੁਕਾਇਆ ਹੈ ਤੇ ਸਿਰ ਝੁਕਾ ਕੇ ਇੱਕ ਬੇਨਤੀ ਕਰ ਰਿਹਾ ਜਵਾਬੀ ਸਰਦਾਰ ਬਾਹਰੋਂ ਆਇਆ, ਮੈਂ ਕਿਉਂ ਆਇਆ ਹਾਂ ਸੁਣੋ ਬਾਈ। ਜਾ ਸਕਦਾ ਹੈ, ਅਸੀਂ ਕਿਸੇ ਦੀ ਦਿਲ ਦੀ ਨਹੀਂ ਜਾਣ ਸਕਦੇ, ਜੋ ਕੁਛ ਉਸਦਾ ਕਰਨ ਉਸ ਤੋਂ ਹੀ ਪਛਾਣਾਂਗੇ। ਮੈਂ ਇੱਕ ਸਵਾਲ ਕਰਨ ਦੀ ਆ ਗਿਆ ਦੇ ਦੀ ਤੀਜ ਆ, ਜਿਸ ਦਿਨ ਆਪ ਪੰਜਾਬ ਛੱਡ ਕੇ ਤੁਰ ਪਏ ਸੀ, ਕੀ ਆਪ ਸਮਝਦੇ ਸੀ ਕਿ ਅੰਮ੍ਰਿਤਸਰ ਜਾਂ ਨਨਕਾਣਾ ਸਾਹਿਬ ਦੀ ਇੱਜ਼ਤ ਉਵੇਂ ਬਹਾਲ ਰਹਿ ਜਾਏਗੀ? ਕਿੱਥੇ ਰੱਖੋ ਖਾਲਸਾ ਜੀ, ਜਿਹੜੀਆਂ ਕੌਮਾਂ ਆਪਣੇ ਧਰਮ ਅਸਥਾਨ ਛੱਡ ਕੇ ਤੁਰ ਜਾਇਆ ਕਰਦੀਆਂ ਨੇ, ਅਸੀਰਕ ਅਸਾਰੇ ਕਦੀਮਾਂ ਦੇ ਰਹਿਮ ਤੇ ਰਹਿ ਜਾਇਆ ਕਰਦੀਆਂ ਨੇ, ਮੱਥਾ ਟੇਕਣ ਵਾਲਾ ਕੋਈ ਨੀ ਹੋਇਆ ਕਰਦਾ। ਤੂਫਾਨ ਵਾਂਗ ਉੱਠਿਆ ਇਸਲਾਮ ਅਫਰੀਕਾ ਦੇ ਰਸਤੇ, ਉਸਨੇ ਸਾਰਾ ਪੁਰਤਗਾਲ ਔਰ ਬਹੁਤ ਸਾਰਾ ਫਰਾਂਸ ਦਾ ਹਿੱਸਾ ਮਲ ਲਿਆ। ਅੱਜ ਵੀ ਪੁਰਤਗਾਲ ਵਿੱਚ ਜਾਓ, ਸਮੁੰਦਰ ਦੇ ਕਿਨਾਰੇ ਆਲੀਸ਼ਾਨ ਮਸਜਿਦਾਂ ਮੌਜੂਦ ਹਨ, ਮਗਰ ਉੱਥੇ ਨਮਾਜ਼ ਪੜ੍ਹਨ ਵਾਲਾ ਕੋਈ ਨੀ। ਈਸਾਈਅਤ ਨੇ ਕਰਵਟ ਲਈ ਹੈ, ਸਾਨੂੰ ਕੋਈ ਕੱਢ ਦਿੱਤਾ ਗਿਆ। ਨਾਰਾਜ਼ ਨਾ ਹੋਣਾ, ਸਾਡੇ ਧਰਮ ਵਿੱਚ ਵੀ ਮਿਲਾਵਟ ਆ ਗਈ ਹੈ, ਸਾਡੀ ਨੀਤੀ ਵਿੱਚ ਵੀ ਮਿਲਾਵਟ ਆ ਗਈ ਹੈ। ਨਾਰਾਜ਼ ਨਾ ਹੋਣਾ, ਉਮਰ ਵਡੇਰੀ ਹੈ, ਕਈਆਂ ਗੱਲਾਂ ਦੀ ਮੈਨੂੰ ਹੁਣ ਸਮਝ ਨਹੀਂ ਪੈਂਦੀ। ਜੇ ਕੋਈ ਅਣਾਣਾ ਗੱਲ ਕਰੇ, ਸਿਆਣਾ ਕਿਆਸ ਕਰ ਲਏ, ਤੇ ਉਹ ਗੱਲ ਮਾੜੀ ਨਹੀਂ। ਸਾਡੇ ਅਰਦਾਸੇ ਦੀ ਹਾਲਤ ਲੈ ਲਓ ਬਈ, ਰੋਜ਼ ਇਹੀ ਅਰਦਾਸਾ ਕਰਦੇ ਹਾਂ ਨਾ, ਸੱਚੇ ਪਾਤਸ਼ਾਹ ਜਿਨ੍ਹਾਂ ਧਰਮ ਅਸਥਾਨਾਂ ਤੋਂ ਸਿੱਖਾਂ ਨੂੰ ਵਿਛੋੜੇ ਆ ਗਏ, ਪੰਥ ਕੋਲੋਂ ਖੋਏ ਗਏ ਨੇ, ਉਹਨਾਂ ਦੀ ਸੇਵਾ ਸੰਭਾਲ ਦਾ ਪੰਥ ਨੂੰ ਦਾਨ ਬਖਸ਼ੋ। ਸੇਵਾ ਸੰਭਾਲ ਹੀ ਮੰਗਣੇ ਆ, ਮਾਲਕੀ ਨਹੀਂ ਮੰਗਦੀ। ਸਰਦਾਰੀ ਨੇ ਪੰਗੀਆਂ ਦੀ ਕੁੜੀ ਨੂੰ ਕਿਹਾ, ਜਾ ਕੋਲੇ ਦੌੜ ਕੇ ਮਿੱਟੀ ਲਿਆ, ਛੱਪੜ ਤੋਂ ਮਿੱਟੀ ਲਿਆਈ ਹੈ, ਗੋਹਾ ਮਿਲਾਇਆ, ਆ ਚੌਂਕੇ ਜ਼ਰਾ ਗੋਹਾ ਮਿੱਟੀ ਫੇਰ ਦੇ। ਉਸਨੇ ਸੇਵਾ ਕਰ ਦਿੱਤੀ ਹੈ ਚੌਂਕੇ ਦੀ, ਪਰ ਜਿਥਲੇ ਬਾਹਰ ਹੋਈ ਹੈ, ਸਰਦਾਰੀ ਨੇ ਪਾਣੀ ਦਾ ਦਿੱਤਾ ਛੱਟਾ ਤੇ ਮਾਲਕ ਬਣ ਗਈ ਹੈ। ਫਿਰ ਉਸ ਲੜਕੀ ਨੂੰ ਇਹ ਆ ਗਿਆ ਨੀ ਉਹਦੇ ਉੱਤੇ ਪੈਰ ਵੀ ਉਤਰ ਸਕੇ, ਤਾਂ ਕਿ ਇਹ ਸੇਵਾ ਸੰਭਾਲ ਹੈ। ਨਾਰਾਜ਼ ਨਾ ਹੋਣਾ, ਇੱਕ ਗੱਲ ਹੋਰ ਕਹਿਣਾ ਚਾਹਨਾ, ਮੇਰੀ ਬਣਦੀ ਬਹੁਤ ਹੀ ਘੱਟ ਹੈ ਲੋਕਾਂ ਦੇ ਨਾਲ, ਕਿਉਂਕਿ ਮਜਬੂਰੀ ਹੈ, ਬੁਢਾਪੇ ਦਾ ਕਾਰਨ, ਬਹੁਤੀਆਂ ਗੱਲਾਂ ਖਿਆਲ ਨਹੀਂ ਰਹਿ ਜਾਂਦੀਆਂ। ਖੈਰ ਮੈਂ ਅਰਜ਼ ਕਰ ਰਿਹਾ ਸੀ, ਸਾਡੇ ਧਰਮ ਵਿੱਚ ਇੱਕ ਹੋਰ ਮਿਸਾਲ ਦੇਣਾ ਚਾਹਨਾ ਭਾਈ, ਅਰਦਾਸਾ ਕੇਵਲ ਇਤਨਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਪਲਾ, ਬਾਕੀ ਸਾਰੀ ਵਿਆਖਿਆ ਹੈ ਨਾ। ਪੁਰਾਣੇ ਸ਼ਹੀਦਾਂ ਨੂੰ ਯਾਦ ਕਰਦੇ ਆ, ਨਨਕਾਣਾ ਸਾਹਿਬ ਗੰਡਾਂ ਨਾਲ ਵੱਧ ਕੇ ਸੜ ਗਏ, ਯਾਦ ਕਰਦੇ ਆ। ਪੰਜਾ ਸਾਹਿਬ ਛਾਤੀਆਂ ਉੱਪਰ ਦੀ ਗੱਡੀਆਂ ਗੁਜ਼ਾਰ ਗਏ, ਯਾਦ ਕਰਦੇ ਹਾਂ। ਜੈਤੋ ਵਿੱਚ ਗੋਲੀਆਂ ਦਾ ਨਿਸ਼ਾਨਾ ਬਣੇ, ਯਾਦ ਕਰਦੇ ਹਾਂ। ਮਗਰ ਦਰਸ਼ਨ ਸਿੰਘ ਫੇਰੂ ਸਿੰਘ ਪਾਨ ਦਾ ਨਾਮ ਕਿਉਂ ਨਹੀਂ ਲਿਆ ਜਾਂਦਾ? ਕਿ ਇਹ ਵਿਤਕਰਾ ਨਹੀਂ ਹੈ ਧਰਮ ਦੇ ਅੰਦਰ, ਔਰ ਉਹ ਸ਼ਹੀਦ ਨਹੀਂ? ਮੈਂ ਉਸਦਾ ਨਾਂ ਲਿਆ, ਕੁਝ ਵੱਡੇ ਵੱਡੇ ਆਗੂਆਂ ਦੇ ਸਿਰ ਝੁਕਦੇ ਨੇ, ਇਸ ਵਾਸਤੇ ਉਹਦਾ ਨਾਮ ਕਰ ਦਿੱਤਾ ਗਿਆ ਹੈ ਕਿ ਧਰਮ ਦੇ ਵਿੱਚ ਵਿਤਕਰਾ ਨਹੀਂ ਤਾਂ ਹੋਰ ਕੀ ਹੈ। ਖਾਲਸਾ ਜੀ, ਗੱਲ ਹੋਰ ਕਹਿਣਾ ਚਾਹੁੰਦਾ ਕਿ ਅੱਜ ਕੱਲ੍ਹ ਸਾਡੇ ਆਗੂ ਸਾਹਿਬਾਨ ਸਾਰੇ ਇੱਕੋ ਗੱਲ ਕਹੀ ਜਾਂਦੇ ਨੇ ਕਿ ਪੰਥ ਵਿੱਚ ਫੁੱਟ ਹੈ, ਇਹਨਾਂ ਦਾ ਮਿਲਾਪ ਹੋਣਾ ਚਾਹੀਦਾ। ਮੈਂ ਕਈ ਵਾਰ ਸੋਚਦਾ, ਮੇਰੀ ਸਮਝੋ ਗੱਲ ਬਾਰੀ, ਵੀ ਜੇ ਤਾਂ ਪੰਥ ਦਾ ਅਰਥ ਇੰਨਾ ਹੀ ਹੈ, ਜਿਹੜੇ ਸਾਰੇ 15-20 ਵੱਡੇ ਵੱਡੇ ਲੀਡਰ ਨੇ, ਇਹੀ ਪੰਥ ਹੈ, ਤਾਂ ਉਹਨਾਂ ਦਾ ਮਿਲਾਪ ਕਦੇ ਹੋਣਾ ਹੀ ਨਹੀਂ ਕਿਆਮਤ ਤੱਕ। ਤੇ ਜੇ ਆ ਸਾਰੇ ਪੰਥ ਹਨ ਤੇ ਫਿਰ ਇਹਨਾਂ ਦੀ ਸੁਣਦਾ ਕੋਈ ਨਹੀਂ, ਐਵੇਂ ਦੁਹਾਈ ਕਿਉਂ ਦਿੱਤੀ ਜਾ ਰਹੀ ਹੈ? ਖਾਂਦਾ ਪੀਂਦਾ ਰਜਿਆ ਕਰ ਸੀ ਤੇ ਹੋਣੀ ਆਈ, ਘਰ ਦੇ ਵੱਡੇ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਤੇ ਵਰਤਣਾ, ਸਭ ਕੁਝ ਤਬਾਹ ਕਰ ਦੇਣਾ, ਪਰ ਤੇ ਇਹਨਾਂ ਨਾਲ ਰਿਆਇਤ ਕਰਦੀ ਆ, ਇੱਕ ਚੀਜ਼ ਜਿਹੜੀ ਤੇਰੀ ਮਰਜ਼ੀ ਹੈ ਮਰ ਲੈ, ਉਹ ਮੈਂ ਛੱਡ ਜਾਵਾਂਗੀ। ਸਾਰਿਆਂ ਨੂੰ ਬੁਲਾਇਆ, ਇੱਕ ਮੁੰਡੇ ਨੂੰ ਘੋੜੀਆਂ ਦੌੜਾਉਣ ਦਾ ਚਾਅ ਸੀ, ਉਹਨੇ ਕਿਹਾ ਬਾਪੂ ਆਪਣੀ ਜਿਹੜੀ ਘੋੜੀ ਹੈ ਸਾਰੇ ਪੁਆਏ ਤੇ ਇਹਦਾ ਮੁਕਾਬਲਾ ਨਹੀਂ, ਇਹ ਰੱਖ ਲਓ ਬਾਕੀ ਸਭ ਕੁਝ ਲੈ ਜਾਵੇ। ਤੇ ਦੂਜੇ ਨੂੰ ਘੁਣ ਦਾ ਚਾਅ ਸੀ, ਉਹਨੇ ਆਖਿਆ ਘੋੜੀ ਬਿਨਾਂ ਸਰ ਜਾਏਗਾ, ਆ ਮੈਂ ਹੀ ਰੱਖ ਲਈਏ, ਦੁੱਧ ਕਿਉਂ ਬਿਨਾਂ ਨਹੀਂ ਸਰਨਾ। ਹਰ ਇੱਕ ਨੇ ਆਪੋ ਆਪਣੀ ਰਾਏ ਦਿੱਤੀ। ਬਜ਼ੁਰਗ ਨੇ ਕਿਹਾ ਭਾਈ ਛੋਟੀ ਨੂੰ, ਉਸ ਬੀਬੀ ਨੂੰ ਵੀ ਬੁਲਾ ਲਓ ਨਾ, ਉਹਦੀ ਪੁੱਛ ਲਈਏ। ਸਾਰੇ ਆਖਣ ਲੱਗ ਪਏ ਉਹਨੂੰ ਕੀ ਪਤਾ, ਉਹ ਤਾਂ ਕਮਲੀ ਹੈ, ਬਿਲਕੁਲ ਕਦੇ ਆਪਣੀ ਰਾਏ ਦਿੰਦੀਆਂ ਸੁਣਿਆ ਜੇ? ਬਸ ਹਰ ਇੱਕ ਨੂੰ ਜੀ ਜੀ ਵੱਡੇ ਵਕਤ ਛੋਟੇ ਨੂੰ, ਕੰਮ ਜੀ ਦਾ ਮਰਜ਼ੀ ਕਰਾ ਲਓ, ਜੀ ਆਇਆ ਗਿਆ ਜੀ ਆਇਆ ਕਹਿਣ ਨੂੰ ਤਿਆਰ ਹੈ, ਇਸ ਤੋਂ ਵੱਧ ਕੁਝ ਨਹੀਂ। ਬਜ਼ੁਰਗ ਨੇ ਕਿਹਾ ਭਾਈ ਫਿਰ ਵੀ ਆਪਣੇ ਪਰਿਵਾਰ ਦਾ ਅੰਗ ਹੈ, ਜੋ ਮੁਸੀਬਤ ਪਵੇਗੀ ਉਸਨੂੰ ਵੀ ਨਾਲ ਸਹਿਣੀ ਪਵੇਗੀ, ਭੁੱਖ ਤਾਂ ਲੈਣਾ ਚਾਹੀਦਾ ਹੈ। ਬੁਲਾਇਆ, ਸਤਿਕਾਰ ਨਾਲ ਸਿਰ ਚੁਕਾ ਕੇ ਆਣ ਖਲੋਤੀ, ਪੁੱਛਿਆ ਤੇ ਕਿਹਾ ਪਿਤਾ ਜੀ ਹੋ, ਆਪ ਬਜ਼ੁਰਗ ਹੋ, ਮੈਂ ਤਾਂ ਜੀ ਬੱਚੀ ਹਾਂ, ਤੁਹਾਡਾ ਜ਼ਿੰਦਗੀ ਦਾ ਤਜਰਬਾ ਹੈ, ਮੈਂ ਕੀ ਦੱਸ ਸਕਦੀ ਹਾਂ? ਨਹੀਂ ਪੁੱਤਰ, ਜੋ ਵੀ ਤੇਰੇ ਦਿਲ ਵਿੱਚ ਕਹਿ ਦੇ। ਤੇ ਕਹਿੰਦੀ ਜੇ ਮੇਰੀ ਸਲਾਹ ਪੁੱਛ ਦੇ ਪਿਤਾ ਜੀ, ਤੂੰ ਹੁਣੀ ਨੂੰ ਕਹਿ ਦਿਓ ਸਾਡੇ ਪਰਿਵਾਰ ਦਾ ਇਤਫਾਕ ਰਹਿਣ ਦੇ, ਬਾਕੀ ਸਭ ਕੁਝ ਲੈ ਜਾਏ। ਰੌਲਾ ਪਾ ਦਿੱਤਾ, ਆ ਕਹਿੰਦੇ ਨੇ ਕਮਲੀ ਹੈ, ਸਾਡੇ ਵੀ ਕੋਈ ਨਾ ਛਫਾਕੀ ਹੈ, ਬਲਾ ਇਹਨੇ ਕੀ ਮੰਗਿਆ? ਪਰ ਮਨ ਵਿੱਚ ਲੱਗ ਗਈ ਉਸਦੇ ਦਿਲ ਦੀ ਗੱਲ, ਆਈ ਹੋਣੀ ਕਿਉਂ ਵੀ ਫੈਸਲਾ ਕਰ ਲਿਆ? ਕਹਿੰਦਾ ਹਾਂ ਕਰ ਲਿਆ, ਦੱਸ ਕਿਹੜੀ ਚੀਜ਼ ਰੱਖਣੀ ਹੈ? ਕਹਿੰਦੀ ਆ ਮੇਰੇ ਪਰਿਵਾਰ ਦਾ ਇਤਫਾਕ ਬਣਿਆ ਰਹਿਣ ਦੇ, ਬਾਕੀ ਸਭ ਕੁਝ ਲੈ ਜਾਏ। ਉਹਨੇ ਕਹਿੰਦੀ ਫਿਰ ਬਾਕੀ ਲਿਜਾਣਾ ਵੀ ਕੀ ਹੈ? ਜਿੰਨਾ ਚਿਰ ਕਿਸੇ ਪਰਿਵਾਰ ਵਿੱਚ ਨਾ ਛਫਾਕੀ ਹੈ, ਕਦੇ ਤਰੱਕੀ ਨਹੀਂ ਕਰ ਸਕਦਾ। ਜਿਸ ਕੌਮ ਵਿੱਚ ਨਾ ਛਫਾਕੀ ਹੈ, ਉਹ ਕੌਮ ਤਰੱਕੀ ਕਰਨ ਦੇ ਸੁਪਨੇ ਕਿਉਂ ਲੈ ਰਹੀ ਹੈ? ਕਿ ਮੂਰਖਾਂ ਦੀ ਦੁਨੀਆਂ ਵਿੱਚ ਵਸਣ ਵਾਲੀ ਗੱਲ ਨਹੀਂ ਹੈ? ਖੈਰ ਖਾਲਸਾ ਜੀ, ਸਾਨੂੰ ਕੁਝ ਸੋਚਣਾ ਪਏਗਾ। ਮਗਰ ਦੁੱਖ ਦੀ ਗੱਲ ਹੈ, ਜਿਹੜੇ ਸਹੀ ਸੋਚਦੇ ਨੇ ਉਹਨਾਂ ਦੀ ਮੰਨਣ ਨੂੰ ਤਿਆਰ ਕੋਈ ਨਹੀਂ, ਤੇ ਜਿਹੜੇ ਬੋਲਦੇ ਹਨ ਉਹਨਾਂ ਦੇ ਦਿਲ ਵਿੱਚ ਈਮਾਨ ਨਹੀਂ ਹੈ। ਦੋਵੇਂ ਚੀਜ਼ਾਂ ਦੂਰ ਚਲੀਆਂ ਗਈਆਂ ਹਨ। ਇਹ ਘਾਟਾ ਹੈ ਸਾਡੀ ਕੌਮ ਦੇ ਅੰਦਰ। ਖੈਰ, ਮੈਂ ਇੱਕੋ ਗੱਲ ਤੇ ਭਰੋਸੇ ਤੇ ਹਾਂ, ਪੱਤਝੜੇ ਆਉਂਦੀ ਹੈ, ਫੁੱਲ ਡਿੱਗ ਜਾਂਦੇ ਨੇ, ਪੱਤੇ ਚੜ ਜਾਂਦੇ ਨੇ, ਕੌੜਾ ਫੇਰ ਵੀ ਉਹਨਾਂ ਕੰਡਿਆਂ ਨਾਲ ਅੜਿਆ ਰਹਿੰਦਾ। ਇਸ ਆਸ ਉੱਤੇ ਕਦੇ ਫਿਰ ਬਹਾਰ ਆਏਗੀ, ਤੁਰਮਾ ਫੁੱਟਣਗੀਆਂ, ਫੁੱਲ ਖਿੜਨਗੇ, ਉਹਦੀ ਆਸ ਵਿੱਚ ਜਿਉਂਦਾ ਰਹਿੰਦਾ। ਇੱਕ ਆਸ ਤੇ ਜਿਉਂਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਖੂਨ ਨਾਲ ਸਿੰਜੀ ਹੋਈ ਕੌਮ ਹੈ। ਇਹ ਮਰੇਗੀ ਨਹੀਂ, ਮਿਟੇਗੀ ਨਹੀਂ, ਮਿਟਾਉਣ ਵਾਲੇ ਘਾਟੇ ਚ ਰਹਿਣਗੇ, ਕਿਉਂਕਿ ਭੁਲੇਖੇ ਚ ਪੈ ਗਏ ਹਨ। ਖਰਾਬ, ਮੈਂ ਆਪਣੀ ਫਿਰ ਕਹਾਣੀ ਤੇ ਚੱਲਦਾ ਹਾਂ। ਭਾਈ, ਮਾਤਹਿਤ ਲਾਜਵਾਬ ਹੋ ਜਾਏ, ਸਿਰ ਝੁਕਾ ਲਿਆ ਕਰਦਾ ਹੈ। ਜੇ ਬਲਵਾਨ ਜਾਂ ਉੱਪਰਲਾ ਲਾਜਵਾਬ ਹੋ ਜਾਏ, ਕਹਿਣ ਵਿੱਚ ਆਣ ਕੇ ਭੜਕ ਉੱਠਿਆ ਕਰਦਾ ਹੈ। ਜਵਾਬ ਕੋਈ ਨਹੀਂ ਹੈ ਬੁੱਢਾ ਸਿੰਘ ਕੋਲ, ਬਾਹਰ ਕੇ ਮੱਥੇ ਤੇ ਤੋੜੀ, ਰੋ ਵਿੱਚ ਆਣ ਕੇ ਕਹਿੰਦਾ ਹੈ, ਕੋਈ ਸੁਰਮਾ ਉੱਠੇ ਜਿਹੜਾ ਮਹਤਾਬ ਸਿੰਘ ਅਸਰ ਲਿਆਵੇ, ਕਹਿੰਦਾ ਵਾ ਮੱਥੇ ਦਾ ਅਸਰ ਲਿਆਵੇ। ਸਾਡੇ ਤ੍ਰੈਮਣ ਦਿਓਰੀ ਚੱਲੇ ਪਾਣੀਆਂ, ਨਾ ਤਾਂ ਹੁਣ ਸਾਡੇ ਤ੍ਰੈਮਣ ਹੀ ਰਹੀ ਹੈ ਤੇ ਨਾ ਪਾਣੀਆਂ ਦੇ ਆਸਰੇ, ਹੁਣ ਤਾਂ ਦਵਾਈਆਂ ਦੇ ਆਸਰੇ ਜਾਂ ਸੰਗਤ ਦੇ ਦੀਦਾਰ ਦੇ ਆਸਰੇ ਚੱਲੇ। ਪਛਾਣ ਨਹੀਂ ਜਾਂਦੀ, ਅਗਾਹ ਨਹੀਂ ਚੱਲਦੀ। ਇਹ ਤਾਂ ਪਿੱਛੇ ਛੱਡ ਆਇਆ, ਮੇਰਾ ਨਿਸ਼ਾਨਾ ਸੀ, ਸੁਣਿਆ ਹੁਕਮ ਹੈ। ਮਹਿਤਾਬ ਸਿੰਘ, ਅਸਤੋਖਾ ਸਿੰਘ ਦੁਆ ਨੇ ਤਲਵਾਰ ਉਛਾਲੀ, ਮੈਦਾਨ ਵਿੱਚ ਆ ਗਈ। ਹੁਣ ਇੱਥੇ ਇਹ ਗੱਲ ਸਮਝਣ ਵਾਲੀ ਹੈ ਬਈ, ਤੇ ਇਹ ਘਟਨਾ ਬਿਲਕੁਲ ਬਾਬਾ ਦੀਪ ਸਿੰਘ ਦੀ ਘਟਨਾ ਦੇ ਨਾਲ ਮਿਲਦੀ। ਉਦੋਂ ਵੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੈ, ਇਸ ਵੇਲੇ ਵੀ ਹਰਿਮੰਦਰ ਸਾਹਿਬ ਦੀ ਬੇਅਦਬੀ। ਬੁੱਢਾ ਸਿੰਘ ਕਹਿ ਰਿਹਾ, ਕੋਈ ਸੁਰਮਾ ਉੱਠੇ ਜਿਹੜਾ ਜਾ ਕੇ ਮੱਸੇ ਦਾ ਸਿਰ ਲਿਆ ਹੈ। ਪਰ ਬਾਬਾ ਦੀਪ ਸਿੰਘ ਕਹਿ ਰਿਹਾ, ਮੈਂ ਚੱਲਿਆ ਹਾਂ, ਜਿਸ ਨੂੰ ਸ਼ਾਕਾ ਹੈ ਸ਼ਹੀਦੀ ਦਾ, ਮੇਰੇ ਮਗਰੇ ਆ ਜਾਏ। ਦੋਵੇਂ ਸਿੱਖੀ ਦੇ ਥੰਮ ਹਨ, ਚੋਟੀ ਦੇ ਸਿੱਖ ਹਨ, ਮਗਰੇ ਫਰਕ ਕਿਉਂ ਹੈ? ਥੋੜਾ ਜਿਹਾ ਨੀਤੀ ਵਿੱਚ ਫਰਕ ਹੈ, ਜੇ ਦਰ ਬੁੱਢਾ ਸਿੰਘ ਨੀਤੀ ਪਹਿਲਾਂ ਹੈ ਤੇ ਧਰਮ ਉਸਦੇ ਬਾਅਦ ਉਹਦੀ ਸਹਾਇਤਾ ਵਾਸਤੇ ਹੈ। ਮਰ ਬਾਬਾ ਦੀਪ ਸਿੰਘ ਧਰਮ ਪਹਿਲਾਂ ਹੈ, ਨੀਤੀ ਉਹਦੀ ਸਹਾਇਤਾ ਦੇ ਵਾਸਤੇ ਹੈ। ਅੱਜ ਰੌਲਾ ਪੈਂਦਾ ਹੈ ਕਿ ਨੀਤੀ ਨੂੰ ਧਰਮ ਨਾਲੋਂ ਬਿਲਕੁਲ ਵੱਖਰਿਆ ਕਰ ਦਿਓ, ਮਗਰ ਧਰਮ ਔਰ ਨੀਤੀ ਨੂੰ ਵੱਖਰਿਆ ਕਰ ਵੀ ਕੋਈ ਸਕਦਾ ਹੈ? ਜਿਹਨਾਂ ਹਵਾਈ ਜਹਾਜ਼ ਦਾ ਸਫ਼ਰ ਕੀਤਾ ਹੈ ਉਹ ਸਮਝਣਗੇ, ਦੋਵੇਂ ਪਰ ਹਨ। ਜਿਹੜਾ ਪਾਸੇ ਦਾ ਪਰ ਸਾਰਾ ਨੀਵਾਂ ਹੋ ਜਾਏ, ਜਹਾਜ਼ ਉਸੇ ਪਾਸੇ ਮੁੜਿਆ ਆਉਂਦਾ। ਪੰਛੀ ਉੱਡਦੇ ਵੇਖ ਲਓ, ਜਿਹੜਾ ਪਰ ਝੁਕੇਗਾ ਉਸੇ ਪਾਸੇ ਚੱਕਰ ਕੱਟ ਕੇ ਆ ਜਾਏਗਾ। ਨਾ ਇਕੱਲੇ ਪਰ ਤੇ ਹਵਾਈ ਜਹਾਜ਼ ਉੱਡ ਸਕਦਾ, ਨਾ ਇਕੱਲੇ ਪਰ ਤੇ ਪੰਛੀ ਉੱਡ ਸਕਦਾ, ਅਜੇ ਨਾ ਹੀ ਇਕੱਲੇ ਪਰ ਨਾਲ ਕੋਈ ਕੌਮ ਜਿਉਂਦੀ ਰਹਿ ਸਕਦੀ ਏ। ਇਹ ਧਰਮ ਵੀ ਚਾਹੀਦਾ ਔਰ ਨੀਤੀ ਵੀ ਚਾਹੀਦੀ ਏ, ਮਗਰ ਪੋਲਿਟਿਕਸ ਵਿੱਚ ਆਏ ਦੂਸਰਿਆਂ ਨੂੰ ਨੀਵਾਂ ਦਿਖਾਉਣ ਵਾਸਤੇ। ਅੱਜ ਕਈ ਜਾ ਰਹੇ ਨੇ, ਇੱਕ ਖੰਭ ਕੱਢ ਦਿਓ, ਇਹ ਸਾਡਾ ਬਾਜ ਇੱਕੇ ਖੰਭ ਤੇ ਉਡਾਰੀਆਂ ਲਾਈ ਚਲਾ ਜਾਏਗਾ। ਅਨਹੋਣੀ ਚੀਜ਼ ਹੈ। ਜੇ ਤੇ ਰੱਖੋ ਖਾਲਸਾ ਜੀ, ਬੱਚਾ ਗਲਤੀ ਕਰੇਗਾ ਇੱਕ ਖਿਡੌਣਾ ਤੋੜ ਦੇਵੇਗਾ ਨਾ, ਇਸ ਤੋਂ ਵੱਧ ਕੀ ਕਰ ਲਏਗਾ? ਮਗਰ ਇਹ ਲੀਡਰ ਗਲਤੀ ਕਰੇਗਾ, ਕਈ ਵਾਰ ਕੌਮ ਨੂੰ ਬਰਬਾਦ ਕਰ ਦਿਆ ਕਰਦਾ ਹੈ। ਕਿਤਨਾ ਆਦਮੀ ਵੱਡਾ ਹੈ ਉਹਦੀ ਗਲਤੀ ਦਾ ਖਮਿਆਜ਼ਾ ਵੀ ਉਹਨਾਂ ਨੂੰ ਭੁਗਤਣਾ ਪਿਆ ਕਰਦਾ। ਦੋ ਸੂਰਮੇ ਉੱਠ ਬੈਠੇ ਤਿਆਰ ਹੋ ਗਏ ਹਨ। ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਕੇਵਲ ਮਰਨ ਬਦਲੇ ਨਾ ਜੀਓ। ਕਿਸੇ ਦਾ ਉਰਦੂ ਦਾ ਸ਼ੇਰ ਹੈ ਕਿ ਲੋਕ ਕਹਿਤੇ ਹੈ ਅਮੀਰ ਪਰ ਜੋਤ ਕਹਿਤੇ ਹੈ ਅਮੀਰ ਪਰ ਜੀਤੇ ਹੈ। ਹੁਣ ਬੁਢਾਪੇ ਭੁੱਲ ਗਿਆ ਵੀ ਉਮੀਦ ਦੇ ਆਸਰੇ ਜਿਉਂਦੇ ਹਨ ਲੋਕ, ਹਮੇ ਤੋ ਜੀਨੇ ਕੀ ਵੀ ਉਮੀਦ ਨਹੀਂ। ਮਗਰ ਮੇਰੀ ਰਾਏ ਆ ਖਾਲਸਾ ਜੀ, ਸਿਰ ਮਰਨ ਬਦਲੇ ਨਾ ਜੀਓ, ਕੁਛ ਕਰਨ ਬਦਲੇ ਜੀਓ। ਜੇ ਕਰਨ ਤੋਂ ਪਹਿਲਾਂ ਹੀ ਮਰ ਗਏ ਤਾਂ ਉਹਦੇ ਜੰਮਣ ਦਾ ਕੀ ਫਾਇਦਾ ਹੈ? ਇੱਕ ਪੁਰਾਣੀ ਕਵੀ ਦੀ ਪੰਕਤੀ ਯਾਦ ਆਈ ਹੈ, ਕਹਿੰਦਾ ਐਡੀ ਹੈਦਰ ਆ ਵੀ ਸਾਥੋਂ ਉਹ ਚੰਗੇ ਜਿਹੜੇ ਕੱਲ ਜੰਮੇ ਅੱਜ ਗੋਰ ਪਏ। ਚੰਗੇ ਕਿਹੜੀ ਗੱਲੋਂ? ਦੇਖੋ ਉਹਨਾਂ ਚਿੱਕੜ ਪਾਉ ਨਾ ਬੋੜਿਆ ਨਾ ਆਲੂਦ ਪਏ, ਉਹਨਾਂ ਨੇ ਕੋਈ ਬੁਰਾ ਕੰਮ ਤਾਂ ਨਹੀਂ ਕੀਤਾ ਜੰਮੇ ਤੇ ਮਰ ਗਏ। ਤੇ ਮੇਰਾ ਸਵਾਲ ਹੈ, ਜੇ ਉਹਨਾਂ ਨੇ ਬੁਰਾ ਕੰਮ ਨਹੀਂ ਕੀਤਾ ਤਾਂ ਚੰਗਾ ਵੀ ਤਾਂ ਕੋਈ ਨਹੀਂ ਕੀਤਾ? ਸੋ ਚੰਗਾ ਕਰਨ ਵਾਸਤੇ ਜੀਵੋ, ਮਰਨ ਵਾਸਤੇ ਨਾ ਜੀਵੋ, ਕੁਛ ਕਰਨ ਵਾਸਤੇ ਜੀਵੋ। ਤੁਹਾਡੀ ਯਾਦਾਂ ਪਿੱਛੇ ਰਹਿ ਜਾਣਗੀਆਂ। ਇਹੀ ਜਿਸ ਮਹਾਂਪੁਰਸ਼ ਦੀ ਯਾਦ ਵਿੱਚ ਆਪਾਂ ਇਕੱਠੇ ਹੋਏ ਹਾਂ, ਜਵਾਨੀ ਆਈ ਧੂਏ ਉੱਤੇ ਬਹਿ ਕੇ ਸੁਣੀਆਂ ਸਿੰਘਾਂ ਦੀਆਂ ਬਹਾਦਰੀਆਂ ਦੀਆਂ ਗੱਲਾਂ, ਤੇ ਜਵਾਨੀ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੀ, ਘਰੋਂ ਦੌੜ ਗਿਆ ਹੈ, ਜਾ ਕੇ ਅਮਰ ਛਕ ਲਿਆ। ਪੰਜ ਛੇ ਮਹੀਨੇ ਦੇ ਬਾਅਦ ਜਾਂ ਕੁਝ ਅਰਸੇ ਦੇ ਬਾਅਦ ਤਿਆਰ ਬਰ ਤਿਆਰ ਹੋਇਆ। ਮਾਪਿਆਂ ਦਾ ਮੋਹ ਹੈ ਔਰ ਮਾਪਿਆਂ ਦਾ ਮੋਹ ਤਿਆਗਣਾ ਵੀ ਨਹੀਂ ਚਾਹੀਦਾ। ਹਾਂ ਇਹ ਗੱਲ ਮੈਂ ਕਹਾਂਗਾ ਕਿ ਜੇ ਮਾਪੇ ਕੁਰਾਹੇ ਪਾਉਣਾ ਚਾਹੁਣ ਤਾਂ ਚੱਜ ਨਾਲ ਉਸ ਨੂੰ ਟਾਲਣਾ ਚਾਹੀਦਾ ਹੈ। ਫਿਰ ਮੈਂ ਅਰਜ਼ ਕਰ ਰਿਹਾ ਸੀ, ਆਏ ਮਾਪਿਆਂ ਦੇ ਅੰਦਰ ਪੁੱਤਰ ਦਾ ਮੋਹ ਜ਼ਿਆਦਾ ਹੈ। ਕਹਿਣ ਕਿ ਸੁੱਖਾ ਸਿੰਘ ਆ, ਇਹ ਸਾਡੇ ਵੱਸ ਦਾ ਰੋਗ ਨਹੀਂ। ਪਤਾ ਲੱਗ ਗਿਆ ਇਲਾਕੇ ਦੇ ਚੌਧਰੀਆਂ ਨੂੰ, ਸਾਰਾ ਕਾਣ ਬੱਚਾ ਕਾਣ ਪੀੜਿਆ ਜਾਏਗਾ। ਇਹ ਸੜਦੇ ਸਿੱਖੀ ਤੇ ਪਹਿਲਾਂ ਵਾਂਗ ਗੁਜ਼ਾਰਾ ਕਰੇ ਤਾਂ ਕਿ ਵੱਧਦੇ ਰਹਿ ਸਕੀਏ। ਇਤਿਹਾਸ ਕੇ ਕਹਿਣ ਲੱਗਾ, ਪਿਤਾ ਜੀ ਤੋਰੀ ਨਾ ਟੂਟੇ ਛੋਰੀ ਨਾ ਛੂਟੇ, ਐਸੀ ਮਾਧੋ ਖਿੰਕ ਤਨੀ ਮੂੰਹ ਲਾਲਣ ਸਿਉਂ ਪ੍ਰੀਤ ਬਣੇ। ਅੱਜ ਵੀ ਸਿੱਖਾਂ ਅੰਦਰ ਝਾਤੀ ਮਾਰ ਕੇ ਵੇਖ ਵੀ ਪ੍ਰੀਤ ਸੱਚਮੁੱਚ ਹੀ ਟੁੱਟਣ ਵਾਲੀ ਨਹੀਂ ਜਾਂ ਕਈ ਟੁਕੜੇ ਹੋ ਚੁੱਕੀ ਹੈ। ਖੈਰ ਮੈਂ ਅਰਜ਼ ਕਰ ਰਿਹਾ ਸੀ, ਮਾਪਿਆਂ ਦੇ ਮਨ ਵਿੱਚ ਬੱਚੇ ਦੇ ਧਰਮ ਨਾਲੋਂ ਬੱਚੇ ਦਾ ਮੋਹ ਪ੍ਰਬਲ ਹੈ। ਸੁੱਖਾ ਪਿਆ ਕੇ ਸੁੱਤੇ ਪਏ ਬੇਹੋਸ਼ ਦੇ ਉਹਦੇ ਵਾਲ ਕੱਢ ਦਿੱਤੇ ਨੇ, ਜਦ ਕੇਸ ਨਹੀਂ ਰਹਿਣਗੇ ਤੇ ਫਿਰ ਕੀ ਰਹਿ ਜਾਏਗਾ? ਬਾਈ ਤੁਸੀਂ ਤੱਕਦੇ ਹੋ ਨਾ, ਹਰ ਚੀਜ਼ ਦੇ ਉੱਪਰ ਨਿਸ਼ਾਨ ਹੁੰਦਾ ਔਰ ਸਭ ਤੋਂ ਉਚੇਰਾ ਹੁੰਦਾ ਹੈ। ਮੈਂ ਕਈ ਵਾਰ ਸੋਚਿਆ ਕਰਦਾ ਜੇ ਮਨ ਮੰਦਰ ਹੈ ਹਰੀ ਦੇ ਵਸਣ ਵਾਲਾ, ਇਹ ਉਹਦੇ ਉੱਪਰ ਨਿਸ਼ਾਨ ਹੈ, ਇਹ ਰੱਬ ਦਾ ਨਿਸ਼ਾਨ ਹੈ ਜੋ ਕੇਸ ਘਟਾ ਦਿੰਦਾ ਰੱਬ ਤੋਂ ਮੁਨਕਰ ਨਹੀਂ ਤਾਂ ਹੋਰ ਕੀ, ਉਸਨੇ ਨਿਸ਼ਾਨ ਉਡਾ ਦਿੱਤਾ ਹੈ। ਕਹਿ ਵਿੱਚ ਅੱਗ ਲੱਗ ਉੱਠੀ, ਪੜਕ ਉੱਠਿਆ ਹੈ, ਦੌੜਿਆ ਕਰੋ। ਮਗਰ ਮਾਪੇ ਦੌੜੇ ਗੁਆਂਢੀ ਦੌੜੇ, ਗਿਆਨਿਆਂ ਖੂਹੀ ਵਿੱਚ ਛਾਲ ਮਾਰ ਦਿੱਤੀ ਹੈ। ਜਿਸਨੂੰ ਰੱਬ ਰੱਖਣਾ ਹੋਵੇ ਕਈ ਵਾਰ ਮੌਤ ਦੇ ਮੂੰਹ ਵੀ ਵੱਜ ਆਇਆ ਕਰਦਾ ਹੈ। ਹੋ ਸਕਦਾ ਪਾਣੀ ਛੋਟਾ ਹੋਏਗਾ, ਪਹੁੰਚੇ ਨੇ ਲੋਕ ਜਾ ਕੇ ਕੱਢਣ ਦਾ ਯਤਨ ਕਰਦੇ ਨੇ, ਨਿਕਲਦਾ ਨਹੀਂ। ਕਹਿੰਦਾ ਜ਼ਿੰਦਗੀ ਨਾਲੋਂ ਕਲੰਕਤ ਜੀਵਨ ਨਾਲੋਂ ਇਸਨੂੰ ਖਤਮ ਕਰ ਦੇਣਾ ਚੰਗਾ ਹੈ। ਕੋਈ ਵਿਦਵਾਨ ਕੋਈ ਸਿਆਣਾ ਆਦਮੀ ਚਲਿਆ ਜਾ ਰਿਹਾ ਸੀ, ਵੇਖਿਆ ਖੂਹ ਤੇ ਇੰਨੇ ਆਦਮੀ ਕਿਉਂ ਇਕੱਠੇ ਹੋਏ ਨੇ। ਕੋਲ ਪਹੁੰਚਿਆ ਤੇ ਸੁਣੀ ਗੱਲ, ਸਾਰੀ ਕਹਾਣੀ ਸੁਣੀ। ਕਹਿੰਦਾ ਹਰ ਜੋ ਪਾਸੇ ਹੋਏ ਖਲੋ ਕੇ ਮਨ ਦੇ ਉੱਤੇ ਇੱਕ ਤਾਣਾ ਦੇਣਾ, ਉਹ ਮੁੰਡਿਆ ਜੇ ਮਰਨਾ ਹੀ ਮਰਨਾ ਹੈ ਤੇ ਕੁਛ ਕਰਕੇ ਮਾਰੇ, ਗੀਦੀਆਂ ਦੀ ਮੌਤ ਕਿਉਂ ਮਰ ਰਿਹਾ ਹੈ? ਇੱਕ ਬੱਚੇ ਨੇ ਸਾਰੀ ਜ਼ਿੰਦਗੀ ਪੜ੍ਹ ਦਿੱਤੀ ਹੈ। इंसान इकला नहीं रह सकता, एक अच्छा जिंदगी का हामी है। जो सारे भी दो परिवार होंगे भी, एक साडा निजी परिवार है, माता पिता है, पत्नी है, पुत्र है, रिश्तेदार है, मेरे कौमी परिवार है। जिसले ये सवाल पैदा हो जाए कि कौमी परिवार नु पहल देनी है या निजी परिवार नु पहल देनी है, तो इंसानियत इस गल की मंग कर दी, पहला कौमी परिवार नु तरजीह दियो ते फिर पासे अपने परिवार दे आओ। जे कौम दे नाल परिवार का भला हुंदा है कोई पाप नहीं, मगर कौम का काट करके परिवार का भला करना ये तो चंगी गल नजर नहीं होंगी। मगर नाराज ना होना, अज साडा जां अपना आप साडे सामने है जां अपना परिवार सामने है, कौमी हित किते है भी किसे विच? असल की निगाह भी कमजोर हो गई, मैनू किसे विच नजर नहीं आउंदा इस वेले कि किसे विच कौमी हित भी हुंदा होवे। खैर प्रभु राजी रखे भाई। अखाण है कि लैक्चर देण दा ते लस्सी दे वधाउण दा की फर्क पैंदा, दो कड़े होर पा दिते पानी दे सर गए। मगर एक चीज में देखी है, ईसाइयों में सारी संसार की आबादी का तीजा हिस्सा ईसाई हैं। एक बार इंग्लैंड च फिर गलां बातें चली, एक आदमी कहता है कि सिखो तुम बड़े नाशुकरे हो, गुनाहगार हो। मैं क्यों? कहता साड़ा एक शहीद होया सी, असा दुनिया का तीजा हिस्सा ईसाई बना लिया है, तुहाड़े लखां शहीद ने, तुसा किन्नियां नूं सिख बनाया? हुण तां इस गल की चिंता है जेड़े साडे घरी जमदे ने, जे उन्हें भी रहन तगरी मते, नहीं तो खतरा उन्हां वास्ते भी। इस हालत विच सिक्खी नूं संभालना उन्हां मुदईयां दा कम है जो सिक्खी दे नां उते जिउंदे ने, सिक्खी दे नां उते राज करदे ने, सिक्खी दे नां उते मौजां माणदे ने। जे नहीं तां चेते रखो खालसा जी, कोई दिन आएगा जद हर कीती दा जवाब इंसान नूं देना पवेगा। आओ मैं अपनी कहानी ते चलदा भाई, दो चार छंद में होर कहने ने, क्योंकि मेरे सामने मैं पहले भी किया है ना कि मेरी आत्मा इस वेले मेरी पत्नी विच है, जिसने मेरे नाल जिंदगी, उन्हां दी उम्र मेरे बराबर है, 80वां साल जा रहा है, जिसने चंगे ढंग नाल घर संभाले है, आप अनपढ़ है, मगर जिस चंगे ढंग नाल उसने अपने बच्चों नूं पढ़ाया है और घर नूं संभालिया है। हजारां विच एक पढ़ी लिखी लड़की होगी जिस तरह घर नूं इस तरह संभाल लेती। कई बार उन्होंने कहना कि हुण तुसीं मैनूं अनपढ़ नहीं कह सकते, मेरे पुत्र ते पोतरे डॉक्टर ते इंजीनियर हैं। सो भाई उसका सेक पहुंचना कुदरती है, इसलिए मैं 2 बजे इथों चले जा रहा है। अगां वास्ते भी बेनती है बच्चे आउण, ठीक है, मेरिया ए आसा हैं, रीझा हैं, पर एक गल कहना है, जे कोई इसका इना ही अंदाजा हो मैं शीतल वर्गा बन जावा तो मैं समझ उन्हें कख नहीं किया। मेरे मापे अनपढ़ सने, तो जे अज मेरी औलाद या उसके बराबर दे भी मेरे जिने रहे तो किया की है। मेथों अगह वधन का यतन करने, एक साडे धर्म के अंदर बहुत वड्डी कमजोरी होर है, ईसाइयों में किसी आदमी में हक नहीं है कि वह ईसाई मत का प्रचार कर सके, केवल जेडे चर्च वालों नीयत हैं। पहली गल वो हाई एजुकेटेड हैं, धार्मिक सिख्या है, तनखा उन्होंने इनिया मिलदिया ने, किसी गल की गुंजाइश नहीं रह सकती, हर एक ईसाई मत का प्रचार नहीं कर सकता। मगर यह साडा ही कर है, भावें सिखी के विरुद्ध बोल जाए, भावें सिखी के हक में बोल जाए, जो जी आए कही चला जाए, इत्थे रोकण वाला कोई नहीं। ये प्रचार के अंदर बहुत वड्डी खामी है। मैं चाहना हाँ कि जेडे करोड़ों का बजट है श्रोमणी कमेटी का, इन्हों चंगे सुचजे प्रचारक भी इन्हों बच्चों जिन्हों का बोलने का चक लथा होया है, इन्हों सिख्या देन, ट्रेनिंग देन, चंगा साहित देन, ताकि चंगे बन सकन। मगर भाई उथे तो पड़ोल है साड़ी श्रोमणी कमेटी भी, या उतो छाल मार के चंडीगढ़ जाना है या दिल्ली जाना है, बाकी रस्ते में टिकाना है कोई। जिन्हां लोगों ने सिखी दया सेवा की थी उम्र पर, एक राजी सिंह मैं ना उसका याद नहीं रहा, अखा तो नेत्रहीन सी, सूरमा सी, सारी उम्र उसने कीर्तन किया है दरबार से, एक मुलाजम सी, मैं जिस वे रिटायर हो गया वो बाजार च रिड़दा फिरदा मंग के मरिया है। जे सारी कौम के मथे तो लांबा नहीं। मैं एक बार दिवाली ते किया कि श्रोमणी कमेटी सोहन सिंह कुकेवालिया का हाल भी बहुत अच्छा नहीं सी, मगर उन्होंने तो फिर भी सरदार हुकम सिंह के उद्यम के नाल जी शताब्दी कमेटी बनी है सिंह सभा, वो चो 250 रुपया महीना उसकी जिंदगी वास्ते मिल गया। खैर मैं अर्ज कर रहा, मैं एक बार दिवाली ते किया कि इस तरह के सज्जन जेड़े मुड़के कमा के खान जोगे नहीं, सारी उम्र प्रचार करदिया गुजारे है, चंगा कीता या माड़ा कीता है, जो सड़क नहीं बना सके तो डंडी तो पाई है, कंडे तो हटाए ने राह विचों, उन्हां दी पिछली उम्र जब कमान जोगे ना रहे जान ता उन्हां दी कोई सहायता करनी चाहिए। कईआं ने कहा नाल में कह भी दिता कि मैनू इस चीज की लोड़ नहीं, तो नाल कह अपने वास्ते सोचदा जी, गुरबाणी विच केवल मत्था टेकण का मसला ही नहीं है, गुरबाणी विच इतिहास है, गुरबाणी विच आर्थिक मसला भी है। गुरुदेव ने किन्ना सुंदर किया है, जिस गए बहुत तिसे ग्रह चिंता टैक्स लग जू, कोई लुट के लै जू मारे गए, जिस ग्रह बहुत तिसे ग्रह चिंता जिस ग्रह थोरी सो फिरे परमंता, ये लोड़ नहीं पूरी होंगी वो थां थां निवेगा, न्यौन लई मजबूर हो जाएगा, खुदिया वंत ना जा नहीं, लाज कुलाज कबूल दो व्यवस्था से जो मुक्ता सोई सुहेला पा लिये। निरंकार की बख्शिश ना तो मैं करोड़पतियां विचों हां कि मैनू किसी ठग लेना है लुट लेना है, ते ना मेरी लोड़ तो घट ही मेरे कोल है, मेरे ईश्वर ने मेरे ते कृपा की है, इस वास्ते मैं संतुष्ट हाँ। तो रब सारे संतुष्टि बख्शे, मर चेते रखो खालसा जी, ये दौलत की इच्छा और पदवी की इच्छा इनी भारी होया करती है कि राह विचों आदमी नू रोक लिया करती है, कुराए पा दिया करती है। सो जिन्ने चिर साडे आगू इस बीमारी तो उच्चे नहीं उठते, कौन का भला होएगा या नहीं होएगा ये परमात्मा ही जाने। खैर जिस दे थां ते इकट्ठे होए हैं, इहदी बाबत एक नवी गल सुनी, पुराने इतिहासां विच इहना लिखिया है भी सुखा सिंह दी शादी दे बाद उहदे घर लड़की होई, जां उह कुदरती मर गई जां उहदी पत्नी ने मार दित्ती, इस वास्ते उसके जत्थे ने उहदा पांडा छेक दिता। उस वेले दसवां हिंदुआं दे अंदर आखिर असीं सिख हिंदुआं विच होए हैं ना, खूबसूरती लड़की जमदी सी, बच्चे मापे मार देंदे सन क्योंकि मुसलमानों ने खो के लै जानी, जे काली कुरान को लक्षणी छमे तो उहदी परवाह नहीं। तो सिखां ने फैसला किया वो जे असीं अपनियां लड़कियां की इज्जत नहीं बिता सकते दूजियां की इज्जत किवें बिता सकांगे, सो यह फैसला दे दिता कि लड़की मारनी नहीं, उसनूं जीउण दा समां देणा है। तो खैर इस दे बाबत भुलेखा है तो हुण नवां सवाल हुंदा है, इस नूं सगना ने दस्सिया सरदार बलकार सिंह और होरना ने कि उसकी शादी ही नहीं सी होई, लड़की का सवाल किवें होया, तो एक नवा सवाल पैदा हो गया कि फिर उसका भांडा क्यों छेकया गया, उसनूं तनखाह क्यों लाई गई। चेते रखो खालसा जी, इतिहास खोजी दो ढंग के होंगे, एक वो होंगे ने जिहड़ी नवी चीज मिली आखने यही सच्ची है। एक बार एक सज्जन ने कहा, शहरुल मुताखरीन गुलाम हुसैन की फारसी की लिखी तारीख है, उसका अंग्रेजी अनुवाद भी मैं पढ़िया सी, तो कहता है कि गुरु तेग बहादुर महाराज शहीद किए गए ने, उदो औरंगजेब हसन मदार पंजा साहब सी, जो उसकी खबर सच्ची मान लीए तो कहता है लाहौर के गवर्नर ने गुरु तेग बहादुर महाराज ने गिरफ्तार किया, ग्वालियर के किले विच ले जाके कैद किया, बादशाह का हुक्म पहुंचिया तो महाराज जी के शरीर के टुकड़े करके ग्वालियर के किले के मथियां से टंगे गए, दरवाजे से टंगे गए, जो उन्हें सच मान लिया जाए फिर दिल्ली का शीशगंज और लकाबगंज कितों आ गए। मैं एक छोटी जी पुस्तक बाद विच लिखी सी जिस हवाले दिते हैं लासानी शहीद गुरु तेग बहादुर, मैं साबित किया है को 15-20 इतिहासकारों के हवाले दे के औरंगजेब महाराज की शहीदी तो 3 साल पहला गया हसनमदार, मगर महाराज की शहीदी औरंगजेब के सामने मौजूदगी विच होई है। खैर कहण तो भाव एक उलझना हुंदियां ने, इतिहास विचारना लोड़ है, जो मैनू गुरु ने बख्शिया है मैं समझना बुद्धि इंसान को ईश्वर की अमानत हुंदी, इस विच ख्यानत ना करे, ये तो रोटी रजवी मिलेगी भरोसा उस ते रखे तो ख्यानत ना करे। एक चीज इस बारे होर कहिंदा हां, एक नहीं अनेक चीजा अजिंह मिलदिया हैं। मैं बंदा सिंह जी का इतिहास लिखिया, बाबा बंदा सिंह शहीद, करम सिंह हिस्टोरियन ने जो पहला इतिहास लिखे है वह कहता है बंदा बहादुर नाम है उस पुस्तक का, किसी ने मिले तो पुरानी भी बंदे ने अमृत नहीं छके, मगर मैं फारसी लिखता में पढ़िया बंदा रा पाउल दाद व सिंह करद, बंदे नु अमृत छका के महाराज ने सिंह बना लिया। तो अगली गल वीर बैरागी लिखी हुई पुस्तक विच सारा तिल लाया गया है कि बंदा हिंदू सी और गुरु महाराज की शरण गए ने, मेरे बच्चों का मैनू वैर लै दे उसी के नहीं है, कहिंदा सारी हिंदू सेना आई है जिन्हें ਮਾਰਿਆ ਵਜ਼ੀਰ ਖਾਨ ਨੂੰ ਤੇ ਪੰਜਾਬ ਤੇ ਕਬਜ਼ਾ ਕੀਤਾ। ਮੈਨੇ ਜੇ ਗੱਲ ਮੰਨ ਲਈ ਜਾਏ ਤੇ ਬੰਦੇ ਵਰਗਾ ਅਕਿਰਤ ਕਣ ਕੌਣ ਹੋਵੇਗਾ? ਗਿੱਤ ਉਹਨੂੰ ਹਿੰਦੂਆਂ ਨੇ ਗੁਆਏ ਦਵਾਈ ਹੈ ਤੇ ਜਰਨੈਲ ਉਹਨੇ ਸਾਰੇ ਸਿੱਖ ਛਾਪ ਦਿੱਤੇ ਥਰ ਦਿੱਤੇ ਹਨ। ਕਿਤਨਾ ਅਨਰਥ ਹੈ। ਖੈਰ ਮੈਂ ਉਹਦੇ ਮੁਤਲਕ ਇੱਕ ਹੋਰ ਚੀਜ਼ ਭਾਲਣੀ ਔਰ ਕਹਿਣਾ ਚਾਹੁੰਦਾ ਹਾਂ ਕਿ ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ ਕਿ ਬੰਦਾ ਸਿੰਘ ਦੇ ਨਾਲ ਸੈਕਿੰਡ ਇਨ ਕਮਾਨ ਬਾਬਾ ਵਿਨੋਦ ਸਿੰਘ ਪੱਲਾ ਸੀ। ਡਾਕਟਰ ਪੀਣਾ ਪੀ ਪਟਿਆਲੇ ਵਾਲੇ ਦਾ ਡਾਕਟਰ ਗੰਡਾ ਸਿੰਘ ਬੜੇ ਮਹਾਨ ਵਿਦਵਾਨ ਹਨ, ਉਹ ਵੀ ਲਿਖਦੇ ਨੇ ਕਿ ਵਿਨੋਦ ਸਿੰਘ ਪੱਲਾ ਸੀ। ਮੈਂ ਇੱਕ ਦਿਨ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਪੜ੍ਹ ਰਿਹਾ ਸਾਂ। ਉਹ ਕਹਿੰਦਾ ਵਿਨੋਦ ਸਿੰਘ ਪੱਲਾ ਤੇ ਕਾਹਨ ਸਿੰਘ ਤੇਣ ਦੋਵੇਂ ਪਿਓ ਪੁੱਤਰ। ਹੁਣ ਪਿਓ ਪੁੱਤਰ ਦੀ ਪਦਵੀ ਤਾਂ ਵੱਖਰੀ ਹੋ ਸਕਦੀ ਹੈ, ਗੋ ਤਾਂ ਵੱਖਰੀ ਨਹੀਂ ਹੋ ਸਕਦੀ। ਮੇਰੇ ਮਨ ਵਿੱਚ ਵਿਚਾਰ ਆਇਆ ਪਾਲਣਾ ਚਾਹੀਦਾ ਕਿ ਜੇ ਪੱਲੇ ਨੇ ਸਰੂਪਦਾਸ ਪੱਲੇ ਨੇ ਮਹਿਮਾ ਪ੍ਰਕਾਸ਼ ਵਿੱਚ ਜ਼ਰੂਰ ਇਸ ਦਾ ਜ਼ਿਕਰ ਕੀਤਾ ਹੋਵੇਗਾ। ਅਣਹੋਣੀ ਚੀਜ਼ ਹੈ ਉਸਨੇ ਜ਼ਿਕਰ ਨਾ ਕੀਤਾ ਹੋਵੇ। ਤਾਂ ਸਰੂਪਦਾਸ ਪੱਲੇ ਨੇ ਜਿੱਥੇ ਪੱਲੇ ਨਹੀਂ ਵੀ ਪਹੁੰਚੇ ਉੱਥੇ ਵੀ ਪੱਲਿਆਂ ਦੀ ਤਾਰੀਫ ਕੀਤੀ ਸੀ। ਖੈਰ ਅਖੀਰ ਤੇ ਅਰਦਾ ਸਮੇਂ ਉਸਨੇ ਬੰਦਾ ਸਿੰਘ ਦੇ ਮੁਤਲਕ ਲਿਖੇ। ਕਹਿੰਦਾ ਮਾਤਾ ਸੁੰਦਰੀ ਜੀ ਉਸ ਵੇਲੇ ਦਿੱਲੀ ਵਿੱਚ ਸਨ, ਚਲਦੇ ਸਿੱਖਾਂ ਨੂੰ ਬੁਲਾ ਕੇ ਕਿਹਾ ਕਿ ਬਾਬਾ ਕਾਹਨ ਸਿੰਘ ਜੀ ਵਿਨੋਦ ਸਿੰਘ ਦਾ ਪੁੱਤਰ ਜਿਹੜਾ ਬੰਦਾ ਸਿੰਘ ਨਾਲ ਗ੍ਰਿਫਤਾਰ ਹੋ ਕੇ ਦਿੱਲੀ ਗਿਆ ਸੀ, ਬਾਬਾ ਕਾਹਨ ਸਿੰਘ ਜੀ ਗੁਰੂ ਅੰਗਦ ਦੇ ਮਹਾਰਾਜ ਦੇ ਅੰਸ਼ ਵਿੱਚੋਂ ਤਿੰਨ ਸਾਹਿਬਜ਼ਾਦੇ ਹਨ, ਉਹਨਾਂ ਨੂੰ ਛਡਾਉਣਾ ਚਾਹੀਦਾ। ਇਸ ਤੋਂ ਵੱਡੀ ਕੋਈ ਗਵਾਹੀ ਨਹੀਂ ਕਿ ਉਹ ਤਿੰਨ ਸਨ। ਤਾਂ ਮੇਰਾ ਢੰਗ ਇਹ ਹੈ ਖੋਜਣ ਦਾ, ਸੋ ਜੇ ਸੱਜਣ ਇਸ ਦੇ ਨਾਲ ਇਹ ਵੀ ਕੋਈ ਖੋਜ ਦਾ ਪਤਾ ਕੱਢ ਸਕਣ, ਮੈਂ ਹਵਾਲਾ ਦੇ ਦਿਆਂਗਾ ਨਵੀਂ ਐਡੀਸ਼ਨ ਵਿੱਚ। ਇਹ ਰਾਏ ਹੈ, ਮੈਂ ਇਸ ਤੋਂ ਵੀ ਇਹਨਾਂ ਦਾ ਧੰਨਵਾਦੀ ਹੋਵਾਂਗਾ। ਜਿੱਥੇ ਰੱਖੋ ਖਾਲਸਾ ਜੀ, ਕਈ ਵਾਰ ਅੱਖੀਂ ਜਿੱਥੀ ਗੱਲ ਵੀ ਝੂਠੀ ਸਾਬਤ ਹੋ ਜਾਂਦੀ ਜੀ, ਅਸੀਂ ਮੈਂ ਅੱਖੀਂ ਵੇਖੇ ਧੁੰਦਾ ਝੂਠ ਹੈ, ਕਿਵੇਂ ਝੂਠ ਹੋ ਜਾਂਦਾ? ਇਹ ਵੀ ਇੱਕ ਮਿੰਟ ਦੀ ਗੱਲ ਕਿ ਜਿਸ ਵੇਲੇ ਪਾਕਿਸਤਾਨ ਚੋਂ ਆਏ ਹਾਂ, ਪੰਜਾਬ ਦਾ ਉਜਾੜਾ ਕਿਤਾਬ ਲਿਖੀ ਹੈ ਮੈਂ, ਤੇ ਲਹਿੰਦਾ ਫਿਰਦਾ ਸਾਂ ਲੋਕਾਂ ਦੇ ਬਿਆਨ। ਸਾਡੇ ਪਰਲੇ ਪਾਸੇ ਲੁਧਿਆਣੀ ਬੜਾ ਵੱਡਾ ਨਗਰ ਸੀ, ਗਹਿਦਾਰ ਕਰਮ ਸਿੰਘ ਉੱਥੋਂ ਉਜੜ ਕੇ ਆਏ, ਉਹਨਾਂ ਦੇ ਪਰਿਵਾਰ ਦੇ ਕੋਈ ਜੀ ਮਾਰੇ ਵੀ ਗਏ। ਉਹਨਾਂ ਦੇ ਸਾਹਮਣੇ ਗਹਿਦਾਰ ਦਲੀਪ ਸਿੰਘ ਦਾ ਮਕਾਨ, ਤਾਂ ਉਹਨਾਂ ਨੂੰ ਪੁੱਛਿਆ ਕਿਉਂ ਉਹਦੀ ਸੁਣਾਓ, ਕਹਿੰਦਾ ਜਿੰਨਾ ਚਿਰ ਉਹਦੇ ਕੋਲ ਕਾਰਤੂਸ ਸਨ, ਬੰਦੂਕ ਸੀ, ਆਪਣੇ ਮਹਿਲ ਤੇ ਬੈਠਾ ਗੋਲੀ ਚਲਾਉਂਦਾ ਰਹੇ, ਮੋਗੇ ਹਨ, ਅੰਤ ਤੇ ਪਾਕਿਸਤਾਨੀ ਮਿਲਟਰੀ ਵੱਲੋਂ ਮਾਰ ਦਿੱਤਾ ਗਿਆ। ਮੈਂ ਵੀ ਲਿਖਦੇ ਤਾਂ ਦਲੀਪ ਸਿੰਘ ਮਾਰੇ ਆ ਗਿਆ। ਕਿਤਾਬ ਛਪ ਗਈ, 6-7 ਮਹੀਨੇ ਦੇ ਬਾਅਦ ਮੈਨੂੰ ਜੀਰੇ ਮਿਲ ਪਿਆ ਹੋਈ ਦਲੀਪ ਸਿੰਘ। ਮੈਂ ਹੱਸ ਕੇ ਕਿਹਾ ਦਲੀਪ ਸਿੰਘ ਤੂੰ ਤਾਂ ਮਰ ਗਿਆ ਸੈਂ, ਤੇ ਫਿਰ ਕਿਵੇਂ ਆ ਗਿਆ? ਕਹਿੰਦਾ ਆਪੇ ਤਾਂ ਆਉਂਦੇ ਹੁੰਦੇ, ਗੁਰਮੁਖ ਆਵੇ ਜਾਏ ਨਸੰਗ, ਉੱਥੇ ਜੀ ਨਹੀਂ ਲੱਗਾ, ਮੈਂ ਫੇਰ ਆ ਗਿਆ। ਮੈਂ ਕਿਹਾ ਉਹ ਕਰਮ ਸਿੰਘ ਦੱਸਦਾ ਹੈ? ਕਹਿੰਦਾ ਉਹ ਸੱਚਾ ਹੈ। ਮੈਂ ਕਿਹਾ ਹੈਰਾਨੀ ਦੀ ਗੱਲ ਹੈ ਵੀ ਕਰਮ ਸਿੰਘ ਵੀ ਸੱਚਾ ਹੈ ਤੇ ਤੂੰ ਵੀ ਸੱਚਾ ਹੈ, ਫਿਰ ਝੂਠਾ ਮੈਂ ਹੀ ਰਹਿ ਗਿਆ। ਕਹਿੰਦਾ ਦੇਖ ਉਹ ਸੱਚਾ ਇਸ ਵਾਸਤੇ ਹੈ ਕਿ ਮੈਥੋਂ ਛੋਟਾ ਮੇਰਾ ਭਰਾ ਉਹ ਗੋਲੀ ਚਲਾ ਰਿਹਾ ਸੀ, ਦੋਵੇਂ ਭਰਾ ਅਕਾਲੀ, ਦੋਵਾਂ ਦਾ ਇੱਕੋ ਜਿਹਾ ਕੱਦ, ਔਰ ਮੁਹਾਂਦਰਾ ਇੰਨਾ ਮਿਲਦਾ ਸੀ ਕਿ 2-4 ਵਾਰ ਵੇਖਣ ਵਾਲਾ ਭੁਲੇਖਾ ਗਾ ਜਾਂਦਾ ਸੀ ਕਿ ਦਲੀਪ ਸਿੰਘ ਕਿ ਉਹਦਾ ਛੋਟਾ ਭਰਾ ਹੈ। ਕਹਿੰਦਾ ਉਹ ਮਾਰਿਆ ਗਿਆ ਸੀ, ਮੈਂ ਉਸ ਰਾਤ ਲਾਹੌਰ ਵਿੱਚ ਸਾਂ। ਸੋ ਮੇਰਾ ਪ੍ਰਮਾਣ ਤੋਂ ਮਤਲਬ ਹੈ ਕਈ ਵਾਰ ਅੱਖੀਂ ਵੇਖੀ ਗੱਲ ਵੀ ਝੂਠੀ ਸਾਬਤ ਹੋ ਜਾਂਦੀ ਹੈ। ਇਤਿਹਾਸਕਾਰ ਉਸਦੀ ਖੋਜ ਕਰਦਾ ਹੈ, ਜਿੰਨਾ ਚਿਰ ਦਲੀਲ ਨਾਲ ਗੱਲ ਨਾ ਮੰਨੀ ਜਾਏ ਉਹਨਾਂ ਚਿਰ ਬੜੀ ਮੁਸ਼ਕਲ ਹੈ। ਹੁਣ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਜਾ ਪਹੁੰਚੇ ਹਨ। ਲਾਚੀ ਬੇਰ ਜਿਹੜੀ ਬੂਹੇ ਦੇ ਸਾਹਮਣੇ ਛੋਟੇ ਛੋਟੇ ਬੇਰ ਲੱਗਦੇ ਸਨ, ਉਹਨੂੰ ਲਾਚੀ ਬੇਰ ਕਹਿੰਦੇ ਸਨ। ਇੱਕ ਵਾਰ ਮੇਰੀ ਸੰਭਾਲ ਵਿੱਚ ਸੁੱਕ ਗਈ ਸੀ ਬਿਲਕੁਲ, ਮਰ ਜੜ ਥੋੜੀ ਜਿਹੀ ਹਰੀ ਰਹਿ ਗਈ, ਉਹ ਫੁੱਟ ਗਏ, ਫਿਰ ਹੁਣ ਆਪਣਾ ਆਕਾਰ ਬਣਾਈ ਬੈਠੀ। ਕਿਤੇ ਰੱਖੋ ਖਾਲਸਾ ਜੀ, ਜਿਸ ਦੀ ਧਰਮ ਦੀ ਜੜ ਬਾਕੀ ਰਹਿ ਗਏ ਕਦੇ ਫਿਰ ਉਹ ਵੱਧ ਫੁੱਲ ਸਕਦਾ ਹੈ, ਜੇ ਜੜ ਹੀ ਖਤਮ ਹੋ ਜਾਏ ਤਾਂ ਵਧੇ ਫੁੱਲੇਗਾ ਕਿੱਥੋਂ? ਇੱਥੇ ਕੋੜੇ ਅਟਕਾਏ ਨੇ, ਹੁਣ ਅੰਦਰ ਗਏ ਨੇ, ਪਹੁੰਚੇ ਹਨ, ਤਾਂ ਸੰਭਾਲਿਆ ਗੁੱਸਾ, ਸਾਹਮਣੇ ਨਾਚ ਹੋ ਰਿਹਾ, ਸ਼ਰਾਬ ਦਾ ਦੌਰ ਚੱਲ ਰਿਹਾ। ਜਿਹੜਾ ਮਨੁੱਖ ਆਪਣੇ ਗੁੱਸੇ ਤੇ ਕਾਬੂ ਨਹੀਂ ਪਾ ਸਕਦਾ ਜ਼ਿੰਦਗੀ ਚ ਫੇਲ ਹੋਏਗਾ। ਜੋ ਕੌਮ ਆਪਣੇ ਗੁੱਸੇ ਤੇ ਸਮੇਂ ਸਿਰ ਕਾਬੂ ਨਹੀਂ ਪਾ ਸਕਦੀ ਜ਼ਿੰਦਗੀ ਵਿੱਚ ਫੇਲ ਹੋਏਗੀ। ਤੜਕੇ ਛਾਤੀ ਤੇ ਪੱਥਰ ਮੱਥਾ ਟੇਕਿਆ ਤੇ ਸਮਝ ਰਿਹਾ ਮਸਾਏ ਮੈਨੂੰ ਸਲਾਮਾਂ ਹੋ ਰਹੀਆਂ ਨੇ। ਹੁਣ ਦੋਵੇਂ ਸਿੰਘ ਅੰਦਰ ਦਾਖਲ ਹੁੰਦੇ ਨੇ, ਅੱਗੇ ਜੋ ਹੁੰਦੀ ਹੁੰਦੀ ਹੈ ਉਹੀ ਹੋਏਗੀ।
ਨਾਲੇ ਨੌਂ ਚੱਲ ਰਿਹਾ ਸੀ ਸ਼ਰਾਬ ਦਾ, ਨਾਲੇ ਨੌਂ ਚੱਲ ਰਿਹਾ ਸੀ ਸ਼ਰਾਬ ਦਾ, ਛੱਤੀ ਲਾ ਕੇ ਚੋਰੀ ਨੇ ਯਾਰਾ। ਜਦੋਂ ਵੇਖਿਆ ਸਿੰਘਾਂ ਨੇ ਹਾਰੇ, ਜਦੋਂ ਵੇਖਿਆ ਸਿੰਘਾਂ ਨੇ ਹਾਰੇ, ਲੱਗੀ ਅੱਗ ਦਿਲ ਹੋ ਗਏ ਮਿਆਰਾ।
ਮੁਹੰਮਦ ਨੇ ਜੰਗਨਾਮਾ ਲਿਖਿਆ ਹੈ ਅਮ ਸ਼ਬਦਾਲੀ ਦੇ ਨਾਲ, ਅੱਠਵੀਂ ਹਮਲੇ ਵੇਰੀ ਆਇਆ ਫਾਰਸੀ ਵਿੱਚ ਹੈ। ਉਹ ਸਿੱਖਾਂ ਨੂੰ ਕਿਤੇ ਵੀ ਸਿੱਖ ਨਹੀਂ ਕਹਿੰਦਾ, ਸਾਰੀ ਕਿਤਾਬ ਵਿੱਚ ਸਾਗ ਕਹਿੰਦਾ, ਜਿਹਦਾ ਅਰਥ ਕੁੱਤੇ। ਤਾਂ ਜਿਹੜਾ ਆਦਮੀ ਸਾਡੇ ਨਾਲ ਇੰਨੀ ਨਫ਼ਰਤ ਕਰਦਾ ਹੈ, ਸਿੱਖ ਦੀ ਬਜਾਏ ਕੁੱਤਾ ਕਹਿੰਦਾ ਹੈ, ਜੇ ਉਹ ਵੀ ਸਾਡੇ ਵੱਡਿਆਂ ਦੀ ਤਾਰੀਫ ਕਰੇ ਤਾਂ ਅੰਦਾਜ਼ਾ ਲਗਾਓ ਸਾਡੇ ਵੱਡੇ ਕਿਸ ਤਾਰੀਫ ਦੇ ਹੱਕਦਾਰ ਹੋਣਗੇ। ਆਖਰੀ ਕਾਂਡ ਹੈ ਦਰਬਿਆਨ ਤਾਰੀਫ ਏ ਸਗਾਂ। ਹੁਣ ਮੈਂ ਇਹਨਾਂ ਕੁੱਤਿਆਂ ਦੀ ਤਾਰੀਫ ਕਰਦਾ ਤਾਂ ਪਹਿਲਾਂ ਹੀ ਲਿਖਿਆ ਉਹਦਾ, ਸਗਾਂ ਰਾਮ ਅਗੋਸਾ ਕਿ ਹਜਤੰਦ ਸ਼ੇਰ। ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਕਹੋ, ਇਹ ਸ਼ੇਰਾਂ ਦੇ ਬਰਾਬਰ ਹੈ। ਅੱਗੇ ਬਹੁਤ ਸਾਰੇ ਗੁਣ ਵੀ ਆਉਂਦੇ ਨੇ, ਕਹਿੰਦੇ ਨੇ ਇਹਨਾਂ ਵਿੱਚ ਝੂਠ ਨਹੀਂ, ਇਹਨਾਂ ਵਿੱਚ ਧੱਕਾ ਨਹੀਂ। ਦੁਸ਼ਮਣ ਦੀ ਇਸਤਰੀ ਵੀ ਸਾਹਮਣੇ ਆਏ ਉਸਨੂੰ ਬੁੜੀਆ ਭਾਵ ਮਾਂ ਕਹਿ ਕੇ ਬੁਲਾਉਂਦੇ ਨੇ। ਵੈਰੀ ਦੀ ਇਸਤਰੀ ਦਾ ਵੀ ਦੁਪੱਟਾ ਕਦੇ ਨਹੀਂ ਖੋਇਆ ਕਰਦੇ, ਇਹ ਦੁਸ਼ਮਣ ਸਾਰੀ ਤਾਰੀਫ ਕਰ ਰਹੇ ਹੈ। ਅੱਗੇ ਅਸੀਂ ਸੋਚ ਲਈ ਅਸੀਂ ਉਹ ਜੇ ਹੈਗੇ ਵੀ ਹਾਂ ਕਿ ਨਹੀਂ, ਕਹਿੰਦੇ ਰਹੇ ਪਿਦਰਮ ਸੁਲਤਾਨ ਬੂਦ ਵੀ ਸਾਡੇ ਵੱਡੇ ਬਾਦਸ਼ਾਹ ਸਨ, ਉਹਨਾਂ ਚ ਗੁਣ ਸਨ ਸੀ। ਅੱਜ ਸਾਡੀ ਹਾਲਤ ਕੀ ਹੈ, ਕਈ ਵਾਰ ਮੈਂ ਸ਼ਬਾ ਕਰਨਾ ਵੀ ਬੇਸਵਾ ਦੇ ਕਹਿਣੇ ਲਾ ਵੀ ਲਏ ਤੇ ਬਹਾਦਰੀ ਕੀ ਕੀਤੀ ਬਾਈ। ਮੇਰੀ ਰਾਏ ਹੈ ਕਿ ਬੇਸਵਾ ਖੁਸ਼ੀ ਨਾਲ ਨਹੀਂ ਆਈ, ਮਜਬੂਰ ਲਿਆਂਦੀ ਗਈ ਹੈ। ਆਪਣੇ ਆਪ ਆਉਂਦੀ, ਆਪਣੇ ਗੁਨਾਹ ਬਖਸ਼ਾਉਣ ਵਾਸਤੇ ਭਾਵੇਂ ਆਉਂਦੀ, ਨਾਚ ਕਰਨ ਵਾਸਤੇ ਨਹੀਂ ਸੀ ਆਉਂਦੀ। ਹਿੰਦੁਸਤਾਨ ਦੀ ਇੱਕ ਬਹੁਤ ਵੱਡੀ ਸਿੰਘ ਸਭਾ, ਜਾਣ ਕੇ ਨਾਂ ਨਹੀਂ ਲੈਂਦਾ, ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਤੇ ਅਸੀਂ ਮੰਗਾਏ ਹੋਏ। ਪਹਿਲਾਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਬੜਾ ਆਨੰਦ ਆਇਆ। ਮੁੜ ਕੇ ਸਾਡੀ ਵਾਰੀ, ਅਸਾਂ ਵਾਰਾਂ ਕਹੀਆਂ। ਮੁੜ ਕੇ ਇੱਕ ਵਿਦਵਾਨ ਸੱਜਣ, ਉਹਨੇ ਮਹਾਰਾਜ ਦੇ ਜੀਵਨ ਤੇ ਲੈਕਚਰ ਦਿੱਤਾ ਤੇ ਪਿੱਛੋਂ ਆ ਗਈ ਰੇਡੀਓ ਆਰਟਿਸਟਾਂ ਦੀ ਵਾਰੀ। ਉਹ ਪੰਜੇ ਵੀ ਸੁੱਖ ਨਾਲ ਲੁਧਿਆਣੇ ਤੋਂ ਹੀ ਗਏ ਹੋਏ ਸਨ। ਅਗਲੇ ਦਿਨ ਅਸੀਂ ਤਾਂ ਜਾ ਸੁੱਤੇ, ਜਿਹੜਾ ਸੇਵਾਦਾਰ ਸਾਨੂੰ ਜਲ ਪਾਣੀ ਛਕਾਉਣ ਗਿਆ, ਬਹਿ ਕੇ ਤਾਂ ਹੀ ਮਾਰ ਕੇ ਰੋਹ ਉੱਠੇ ਆ। ਕਹਿੰਦਾ ਗਿਆਨੀ ਜੀ ਕੀ ਦੱਸਾਂ, ਉਹ ਪੰਜੇ ਪਾਂਡੋ ਸਣੇ ਦਰੋਪਦੀ ਸ਼ਰਾਬ ਨਾਲ ਰੱਜੇ ਹੋਏ ਸਨ, ਜਦੋਂ ਸਟੇਜ ਤੇ ਕੀਰਤਨ ਕਰ ਰਹੇ ਸਨ। ਤਾਂ ਕੀ ਉਹ ਮੱਸੇ ਨਾਲੋਂ ਘੱਟ ਹਨ ਜੋ ਉਹਨਾਂ ਨੂੰ ਬੁਲਾ ਕੇ ਕਰਦਾ ਹੈ? ਜਿਹਦੇ ਅੰਦਰ ਧਰਮ ਨਹੀਂ, ਉਹਨਾਂ ਨੂੰ ਧਰਮ ਦੇ ਸਟੇਜ ਉੱਤੇ ਆਉਣ ਦਾ ਹੱਕ ਵੀ ਨਹੀਂ ਹੈ। ਜੇ ਉਸਨੂੰ ਕੋਈ ਥਾਂ ਦੇਵੇਗਾ ਤੇ ਗੁਨਾਹਗਾਰ ਨਾਲ ਉਹ ਵੀ ਗਰਦਾਨਿਆ ਜਾਏਗਾ। ਖੈਰ ਮੈਂ ਅਰਥ ਕਰ ਰਿਹਾ ਸੀ ਤਾਂ ਇਸ ਦਾ ਹਵਾਲਾ ਬਈ ਕਿਹੜੀ ਜ਼ਬਾਨੀ ਨਹੀਂ ਕਹੇ ਜਾਏਗਾ। ਇਸੇ ਰਤਨ ਸਿੰਘ ਪੰਗੂ ਆਪਣੇ ਪ੍ਰਾਚੀਨ ਪੰਥ ਵਿੱਚ ਲਿਖਦਾ ਹੈ, ਮੱਸੇ ਕਾ ਇਮ ਸੀਸ ਉਤਾਰਿਓ, ਜਿਉਂ ਕਰ ਕਦੂਆ ਬੇਲੋਂ ਉਤਾਰਿਓ, ਖੁਤੇ ਜੋ ਜੇਵਰ ਤਾਂ ਕੇ ਦੁਆਰੇ ਸੁੱਖਾ ਸਿੰਘ ਸੋਲੀਏ ਉਤਾਰੇ ਜਿਹੜੇ ਮਸੇ ਦੇ ਉਦਾਲੇ ਤਾਂ ਕੇ ਪੜਨਾਮ ਹੈ ਪ੍ਰੋਨਾਉਨ ਹੈ ਜਿਹੜੇ ਮਸੇ ਦੇ ਉਦਾਲੇ ਗਏ ਸੀ ਉਹ ਉਤਾਰੇ ਕਿਸੇ ਇਸਤਰੀ ਤੇ ਹੱਥ ਉਠਾਉਣਾ ਇਹ ਸਿੱਖ ਦਾ ਕੰਮ ਨਹੀਂ ਸੀ ਇੱਕ ਚੀਜ਼ ਹੋਰ ਕਹਿ ਕੇ ਮੈਂ ਖਤਮ ਕਰਾਂਗਾ ਇੱਕ ਵਾਰ ਲੜਨ ਆਇਆ ਹੈ ਆਨੰਦਪੁਰ ਤੇ ਇੱਕ ਨਵਾਬ ਨਾਲ ਬੇਗਮਾਂ ਦੇ ਡੋਲੇ ਵੀ ਹਨ ਸਿੰਘਾਂ ਨੇ ਹਮਲਾ ਕੀਤਾ ਛੱਡ ਕੇ ਮੈਦਾਨ ਨੱਸ ਗਏ ਡੋਲੇ ਸਿੱਖਾਂ ਦੇ ਕਾਬੂ ਆ ਗਏ ਕੈਦੀ ਬਣਾ ਕੇ ਲੈ ਆਉਂਦਾ ਪਿੱਛੋਂ ਖ਼ਬਰ ਪਹੁੰਚੀ ਖਾਨ ਸਾਹਿਬ ਤੁਹਾਡੀਆਂ ਬੇਗਮਾਂ ਸਿੱਖਾਂ ਨੇ ਕੈਦੀ ਕਰ ਲਈਆਂ ਪਿੱਛੇ ਕੈਦ ਹੋ ਗਈਆਂ ਘਬਰਾਇਆ ਪੁੱਛਦਾ ਕਹਿੰਦੇ ਵੀ ਗੱਲ ਦੱਸੋ ਕਿ ਮੇਰੇ ਸਿਪਾਹੀਆਂ ਦੇ ਕਬਜ਼ੇ ਵਿੱਚ ਹਨ ਜਾਂ ਸਿੱਖਾਂ ਦੇ ਕਬਜ਼ੇ ਵਿੱਚ ਜਵਾਬ ਮਿਲਿਆ ਸਿੱਖਾਂ ਦੇ ਕਬਜ਼ੇ ਵਿੱਚ ਕਹਿੰਦਾ ਅੱਲਾਹ ਤਾਲਾ ਦਾ ਸ਼ੁਕਰ ਹੈ ਉਹਨਾਂ ਦੀ ਇੱਜ਼ਤ ਨੂੰ ਹੋਰ ਕੋਈ ਖਤਰਾ ਨਹੀਂ ਮੇਰੇ ਸਿਪਾਹੀਆਂ ਦੇ ਹੱਥ ਵਿੱਚ ਹੁੰਦੀਆਂ ਇੱਜ਼ਤ ਨੂੰ ਖਤਰਾ ਸੀ ਹਜ਼ੂਰ ਦੇ ਸਾਹਮਣੇ ਗਏ ਰੋਬੀ ਚਾਣ ਕੇ ਗੁਰਦੇਵ ਉੱਠੇ ਕਹਿੰਦੇ ਦੱਸੋ ਕੌਣ ਹਨ ਸਿੱਖਾਂ ਨੇ ਜਵਾਬ ਤਾਂ ਸੱਚੇ ਪਾਤਸ਼ਾਹ ਗੁਰੂ ਜੀ ਆਇਆ ਸੀ ਉਹਦੀਆਂ ਬੇਗਮਾਂ ਦੇ ਡੋਲੇ ਕੈਦੀ ਬਣਾ ਕੇ ਲੈ ਆਏ ਦੂਜਾ ਸਵਾਲ ਗੁਰਦੇਵ ਨੇ ਕਿਹਾ ਇਹਨਾਂ ਦੀ ਉਮਰ ਕੀ ਹੈ ਸਿੱਖਾਂ ਨੇ ਜਵਾਬ ਤਾਂ ਸੱਚੇ ਪਾਤਸ਼ਾਹ ਗਲੇ ਦੀ ਆਵਾਜ਼ ਦੱਸਦੀ ਹੈ ਕਹਿੰਦੇ ਇਸਤਰੀਆਂ ਬੈਠੀਆਂ ਨੇ ਅਸੀਂ ਪੱਲਾ ਉਠਾ ਕੇ ਨਹੀਂ ਵੇਖਿਆ ਇੱਕ ਨਾਲ ਲਾਇਆ ਕਹਿੰਦਾ ਜੇ ਪੱਲਾ ਉਠਾ ਕੇ ਵੇਖ ਲੈਂਦੇ ਸਿੱਖੀ ਦਾ ਪਰਦਾ ਖਤਮ ਹੋ ਜਾਣ ਸੀ ਹੋ ਸਕਦਾ ਕਿ ਇਹਦਾ ਦਿਲ ਲਲਚਾ ਜਾਂਦਾ ਸਿੱਖਾਂ ਤੁਸੀਂ ਪਤ ਰੱਖ ਲਈਏ ਇੱਜ਼ਤ ਰੱਖ ਲਈਏ ਸੂਈ ਹੈ ਬਾਈ ਇੱਕ ਚੀਜ਼ ਇੱਕ ਵਾਰ ਸਿਖਰ ਕਿਵੇਂ ਗਿਆ ਮੈਂ ਲਿਖਿਆ ਜੋ ਬੜਾ ਪਾਪੂਲਰ ਹੋਇਆ ਆਮ ਪਕਿਆ ਤੇ ਅੰਮ੍ਰਿਤਸਰ ਦੀ ਇੱਕ ਫਰਮ ਨੇ ਸਿੱਖਾਂ ਦਾ ਰਾਜ ਕਿਵੇਂ ਲਿਖ ਛਾਪ ਦਿੱਤਾ ਨਿਕਲ ਨਕਲੀ ਕਿਸੇ ਦੀ ਪੁਰਾਣੀ ਕਿਤਾਬ ਲਏ ਮੇਰਾ ਸਿੱਖ ਰਾਜ ਕਿਵੇਂ ਗਿਆ ਉਹਨੇ ਸਿੱਖਾਂ ਦਾ ਰਾਜ ਮੇਰਾ ਦੁਖੀ ਮਾਂ ਪੁੱਤ ਉਹਨੇ ਦੁਖੀ ਮਾਂ ਤੇ ਪੁੱਤਰ ਡਿਜ਼ਾਇਨ ਉਹੋ ਜਿਹੇ ਬਣਾ ਦਿੱਤੇ ਪਰ ਜਿਸ ਵੇਲੇ ਆਏ ਕੋਈ ਗਾਹਕ ਹੈ ਤੇ ਉਹ ਨਕਲੀ ਤੇ ਅਸਲੀ ਦਾ ਝਗੜਾ ਪੈ ਗਿਆ ਹਰੇ ਗਾਹਕ ਆਣ ਕੇ ਪੁੱਛੇ ਕਿ ਸਿੱਖ ਰਾਜ ਅਸਲੀ ਚਾਹੀਦਾ ਨਕਲੀ ਨਹੀਂ ਚਾਹੀਦਾ ਉਹ ਸਾਲ ਚ ਐਡੀਸ਼ਨ ਨਾ ਉਹਦੀ ਖਤਮ ਹੋਈ ਪਛਤਾ ਗਿਆ ਮੈਂ ਮਿਲਿਆ ਮੈਨੂੰ ਕਹਿੰਦਾ ਗਿਆਨੀ ਜੀ ਅਸਾਂ ਉਹ ਵਾਪਸ ਲੈ ਲਿਆ ਮੈਂ ਕਿਹਾ ਮੈਂ ਤਾਂ ਨਾਰਾਜ਼ ਨਹੀਂ ਤੁਹਾਡੇ ਨਾਲ ਤੁਸਾਂ ਤਾਂ ਮੈਨੂੰ ਅਸਲੀ ਬਣਾ ਦਿੱਤਾ ਨਹੀਂ ਤਾਂ ਅਸਲੀ ਤੇ ਨਕਲੀ ਦਾ ਫਿਕਰ ਫਰਕ ਨਹੀਂ ਸੀ ਰਹਿਣਾ ਸੋ ਮੈਂ ਸੁਣਦਾ ਹਾਂ ਕੋਈ ਸੱਜਣ ਮੇਰੀਆਂ ਕੈਸਟਾਂ ਦੀ ਚੋਰੀ ਕਰ ਰਹੇ ਹਨ ਤਾਂ ਉਹ ਵੀ ਅਸਲੀ ਨਕਲੀ ਵਾਲਾ ਸਿਲਸਿਲਾ ਬਣ ਜਾਏਗਾ ਜੇ ਉਹ ਅਸਲੀ ਰਹਿਣਾ ਚਾਹੁੰਦੇ ਨੇ ਤੇ ਅਸਲੀ ਰਹਿਣ ਮਗਰ ਜੇ ਨਕਲੀ ਬਣਨਾ ਚਾਹੁੰਦੇ ਨੇ ਤੇ ਕਿਸੇ ਦਾ ਗੁਨਾਹ ਕੀ ਹੈ ਖੈਰ ਭਾਈ ਇੱਥੇ ਸਮਾਪਤ ਕਰਦਾ ਹਾਂ ਹੁਣ ਮੈਂ ਯਤਨ ਕਰ ਰਿਹਾ ਹਾਂ ਜੋ ਮੈਂ ਸਟੇਜ ਤੇ ਕਹਿਣਾ ਬਹੁਤ ਸਾਰੀਆਂ ਪੁਰਾਣੀਆਂ ਟਿਊਨਾਂ ਚਾੜੀਆਂ ਦੀਆਂ ਖਤਮ ਹੋ ਰਹੀਆਂ ਨੇ ਮੈਂ ਉਹ ਆਪਣੇ ਵੱਲੋਂ ਬਤੌਰੇ ਬਿਜ਼ਨਸ ਨਹੀਂ ਆਪਣੇ ਵੱਲੋਂ ਚੰਗੀਆਂ ਕੈਸਟਾਂ ਮੰਗਾ ਰਿਹਾ ਹਾਂ ਨਵੀਆਂ ਹੁਣ ਤੇ ਇੱਕ ਮਸ਼ੀਨਰੀ ਆਈ ਹੈ ਬਾਹਰੋਂ ਇੰਗਲੈਂਡ ਤੋਂ ਪਹਿਲੇ ਉਹ ਰਿਕਾਰਡ ਕਰਨ ਵਾਸਤੇ ਉਹਨਾਂ ਨੂੰ ਡਬ ਕਰਨ ਵਾਸਤੇ ਆਰਡਰ ਦਿੱਤਾ ਹੋਇਆ ਜਿਹੜੀਆਂ ਇੱਥੇ ਮਸ਼ੀਨਾਂ ਨੇ ਇੱਕ ਪਾਸੇ ਆਵਾਜ਼ ਹੋਰ ਹੁੰਦੀ ਹੈ ਇੱਕ ਪਾਸੇ ਆਵਾਜ਼ ਹੋਰ ਹੁੰਦੀ ਹੈ ਮੈਂ ਯਤਨ ਕਰਾਂਗਾ ਜਿੱਦਣ ਮੈਂ ਜੰਮਿਆ ਸੀ ਮੇਰੇ ਨਾਲ ਕੋਈ ਪੈਸਾ ਨਹੀਂ ਆਇਆ ਤੇ ਜਿੱਦਣ ਮੈਂ ਜਾਣਾ ਉਦੋਂ ਵੀ ਕੋਈ ਨਹੀਂ ਜਾਣਾ ਤੇ ਮੈਨੂੰ ਭਰੋਸਾ ਹੈ ਵੀ ਜੇਬ ਮੇਰੀ ਖਾਲੀ ਹੋਣ ਨਹੀਂ ਲੱਗੀ ਸੋ ਜਦੋਂ ਮੈਂ ਫਿਰ ਕਿਤੇ ਇੱਥੇ ਆਇਆ ਮੈਂ ਯਤਨ ਕਰਾਂਗਾ ਇੱਥੋਂ ਤੱਕ ਵੀ ਇਹ ਕੈਸੇ ਔਰ ਇਸ ਤੋਂ ਅਗਲਾ ਕਿ ਮੱਸੇ ਦਾ ਬਦਲਾ ਮਹਿਤਾਬ ਸਿੰਘ ਦੇ ਪੁੱਤਰ ਨੂੰ ਬਚਾਉਣ ਵਾਸਤੇ ਨੱਥੇ ਨੇ ਆਪਣੀ ਜਾਨ ਕਿਵੇਂ ਦੇ ਦਿੱਤੀ ਇਹ ਅਗਲੇ ਭਾਗ ਵਿੱਚ ਹੋਵੇਗਾ ਹੁਣ ਮੈਂ ਸਾਰੇ ਪ੍ਰਬੰਧਕਾਂ ਨੂੰ ਜੇ ਕਾਹਲੀ ਨਾ ਹੁੰਦੀ ਤੁਹਾਡਾ ਪਿਆਰ ਛੱਡਣ ਦਿਲ ਨਹੀਂ ਸੀ ਕਰਦਾ ਉਹ 80 ਵਰਿਆਂ ਦਾ ਬੰਦਾ ਅਸਡੇਗ ਨਹੀਂ ਛੱਡਦਾ ਤੇ ਰਾਜਗੱਦੀ ਕੌਣ ਛੱਡੇਗਾ ਭਲਾ ਬਾਈ ਉਹ ਲਾਲਚ ਬਹੁਤਾ ਹੁੰਦਾ ਹੈ ਮੈਂ ਫਿਰ ਬੇਨਤੀ ਕਰਦਾ ਨਦੀ ਨਾਲ ਸੰਜੋਗੀ ਵੇਲਾ ਜਦੋਂ ਕਦੇ ਫਿਰ ਯਾਦ ਕਰੋਗੇ ਫਿਰ ਹਾਜ਼ਰ ਹਾਂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਵੀਰ ਸਿੰਘ ਜੀ ਬਚਪਨ ਚ ਇਕੱਠੇ ਖੇਡੇ ਸਾਂ ਮਗਰ ਮੈਂ ਉਹਨਾਂ ਤੋਂ ਵੀ ਖਿਮਾ ਕਰਾਂਗਾ ਤੇ ਜਦੋਂ ਆਵੋ ਸਾਨੂੰ ਉਦੋਂ ਹੀ ਲੈ ਕੇ ਲੈ ਕਰਨ ਹੁਣ ਸਾਨੂੰ ਤੁਰਨ ਦੀ ਆਗਿਆ ਦੇਣ ਸਾਰੇ
ਵਾਹਿਗੁਰੂ ਜੀ ਕਾ ਖਾਲਸਾ